ਰੇਡੀਓ ਹਾਂਜੀ 1674 ਐਮ ਸੋਨ ਲੱਗੀਏ, ਸੋਨਾ ਪਾਉਣ ਦੀ ਲੋੜ ਹੀ ਮਹਿੰਗਾ ਖੜਾ ਹੋ ਗਿਆ ਕੀ ਲੋੜ ਹੀ ਪਾਉਣ ਦੀ, ਹੁਣ ਤਾਂ ਇੱਦਾਂ ਲੱਗਦਾ ਵੀ ਇਹ ਭਾਈ ਇਹ ਕਹਿ ਰਿਹਾ ਹੁੰਦਾ ਵਾ। ਸੋ ਸੋਨੇ ਦੀਆਂ ਕੀਮਤਾਂ ਅਸਮਾਨੀ ਛੂ ਰਹੀਆਂ ਨੇ, ਅੱਜ 22 ਅਪ੍ਰੈਲ ਦਾ ਮਹੀਨਾ 2024 ਅਤੇ ਲਗਭਗ 12 ਵੱਜ ਚੱਲੇ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਵੋਗੇ, ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਦਾ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਪਹਿਲੇ ਹਿੱਸੇ ਦੇ ਵਿੱਚ ਨੰਬਰਾਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਅਤੇ ਹੁਣ ਆਪਾਂ ਸੋਨੇ ਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਨੋਨੀਆਂ ਪੀ ਦਿਆਲ।
ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਆ। ਇੱਕ ਨਾ ਮਾਂ ਛੋਟੇ ਹੁੰਦੇ ਕਹਿੰਦੀ ਹੁੰਦੀਆਂ ਸੀ ਸਾਰਿਆਂ ਨੇ, ਮੇਰੀ ਸੋਨ ਚਿੜੀ। ਸੋਨਾ ਜਦੋਂ ਤੋਂ ਮਹਿੰਗਾ ਹੋਇਆ ਉਹਨਾਂ ਨੇ ਕਹਿਣਾ ਹੀ ਬੰਦ ਕਰਤਾ ਸੋਨ ਚਿੜੀ।
ਕਹਿਣ ਹੁਣ ਕਿੱਦਾਂ ਕਹਿਣ, ਕਿੱਦਾਂ ਕਹੋ, ਕਿੱਦਾਂ ਕਹੋ,
ਕਿੱਦਾਂ ਕਹੋ,
ਨਹੀਂ ਭਾਵੇਂ ਜੋ ਮਰਜ਼ੀ ਆ ਵੇਖ ਲਓ, ਭਾਰਤ ਫਿਰ ਵੀ ਸੋਨੇ ਦੀ ਚਿੜੀ ਆ।
ਐਗਜੈਕਟਲੀ।
ਸੋ ਇਸ ਸਾਰੇ ਕੁਝ ਦੇ ਬਾਵਜੂਦ ਕਿੱਦਾਂ ਸੋਨੇ ਦੀ ਚਿੜੀ ਆ, ਇਹ ਆਪਾਂ ਅੱਜ ਦੀ ਗੱਲਬਾਤ 'ਚੋਂ ਤੁਹਾਨੂੰ ਕਾਫੀ ਹੱਦ ਤੱਕ ਆਈਡੀਆ ਹੋ ਜਾਊਗਾ। ਵੈਸੇ ਜੀ ਅੱਜ ਦੇ ਦਿਨ ਨੋਨੀਆਂ ਜੀ ਆਪਾਂ ਕੀਮਤ ਦੀ ਗੱਲ ਕਰੀਏ, ਅਤੇ ਜਿੱਦਣ ਆਪਾਂ ਲਾਸਟ ਟਾਈਮ ਗੱਲ ਕੀਤੀ ਉਹਦੇ ਤੋਂ ਵੀ ਕਿੰਨਾ ਹੀ ਵੱਧ ਗਿਆ
ਜੀ,
ਹੈ ਨਾ ਜੀ। ਅਤੇ ਅੱਜ ਜੇ ਆਪਾਂ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਅੱਜ 10 ਗ੍ਰਾਮ ਦਾ ਜਿਹੜਾ ਰੇਟ ਆ 1258 ਰੁਪਈਏ ਅਤੇ 50 ਪੈਸੇ ਸ਼ੋਅ ਹੋ ਰਿਹਾ ਵਾ ਆਸਟ੍ਰੇਲੀਆਈ ਡਾਲਰਾਂ ਦੇ ਵਿੱਚ। ਅਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾ ਵੀ ਆਪਾਂ ਵੇਖ ਲੈਂਦੇ ਹਾਂ, ਵੈਸੇ ਮੋਟਾ ਮੋਟਾ ਜਿਹਾ ਇਹ ਆ ਵੀ 75,000 ਨੂੰ ਪਹੁੰਚਣ ਵਾਲਾ ਵਾ। ਇੰਨਾ ਹਾਂਜੀ, ਇੰਨਾ ਕੁ ਜ਼ਿਆਦਾ ਸੋਨੇ ਦੀਆਂ ਕੀਮਤਾਂ ਹੋ ਗਈਆਂ। ਅਸਲ ਵਿੱਚ ਇੰਨੀਆਂ ਕੀਮਤਾਂ ਵਧੀਆਂ ਕਿਉਂ, ਕਾਫੀ ਕੁਛ ਇੱਕ ਸੋਨੇ ਨੂੰ ਲੈ ਕੇ ਜਾਂ ਜਿਹੜੀਆਂ ਭਾਰਤ ਦੇ ਵਿੱਚ ਇੰਨੇ ਜ਼ਿਆਦਾ ਸੋਨੇ ਦੀ ਕੀ ਮਹੱਤਤਾ ਵੇਖੀ ਜਾਂਦੀ ਹੈ। ਸੋ ਇਸ ਸਾਰੇ ਕੁਛ ਨੂੰ ਲੈ ਕੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜਿਹੜੀਆਂ ਭਾਰਤੀ ਗ੍ਰਹਿਣੀਆਂ ਨੇ, ਔਰਤਾਂ ਨੇ, ਸੋਰੀ, ਅੱਜ ਦੇ ਦਿਨ ਜਿਹੜਾ 10 ਗ੍ਰਾਮ ਹੈ ਉਹ 73,400 ਨੂੰ ਸ਼ੋਅ ਹੋ ਰਿਹਾ, ਯਾਨੀ ਕਿ ਨੀਅਰਲੀ 74,000 ਹੋ ਗਿਆ,
74,000
ਅਤੇ ਹਲੇ ਰੁਕਣ ਦਾ ਨਾਂ ਨਹੀਂ ਲੈ ਰਿਹਾ
ਜੀ।
ਵੱਡੀ ਵਜ੍ਹਾ ਜਿਹੜੀ ਆ ਉਹ ਇਸ ਟਾਈਮ ਦੇ ਉੱਤੇ ਲੱਗੀ ਜੰਗ ਦੱਸੀ ਜਾ ਰਹੀ ਹੈ, ਇਸ ਤੋਂ ਪਹਿਲਾਂ ਜਿਹੜੀ ਯੂਕਰੇਨ ਅਤੇ ਰਸ਼ੀਆ ਦੀ ਜੰਗ ਲੱਗੀ ਸੀ, ਅਤੇ ਹੁਣ ਸਭ ਤੋਂ ਵੱਡਾ ਅਸਰ ਜਿਹੜਾ ਵਾ ਉਹ ਇਰਾਨ ਅਤੇ ਇਜ਼ਰਾਈਲ ਦੇ ਦਰਮਿਆਨ ਜੋ ਤਲਖੀ ਵਧੀ ਹੈ
ਜੀ,
ਉਸ ਚੀਜ਼ ਦਾ ਕਹਿੰਦੇ ਨੇ ਕਿ ਇੱਕ ਵੱਡਾ ਅਸਰ ਸੋਨੇ ਦੀਆਂ ਕੀਮਤਾਂ ਦੇ ਉੱਤੇ ਪਿਆ
ਜੀ।
ਇਕੱਲਾ ਇਹੋ ਇੱਕ ਰੀਜ਼ਨ ਨਹੀਂ ਆ ਵੈਸੇ, ਕਿਉਂਕਿ ਮਲਟੀਪਲ ਰੀਜ਼ਨ ਕੰਮ ਕਰਦੇ ਨੇ, ਕਿਉਂਕਿ ਕਈ ਕਹਿ ਦਿੰਦੇ ਵੀ ਲੜਾਈ ਤਾਂ ਹਲੇ ਉਸ ਤਰੀਕੇ ਦੇ ਨਾਲ ਬਹੁਤਾ ਕੋਈ ਵਧੀ ਨਹੀਂ ਆ, ਹਲੇ ਤਾਂ ਉਹਨੇ ਸਿਰ ਪਾਟੇ ਨਹੀਂ ਆ
ਜੀ।
ਅਤੇ ਵੱਡੀ ਇੱਕ ਵਜ੍ਹਾ ਜਿਹੜੀ ਆ ਉਹ ਮਲਟੀਪਲ ਵੈਸੇ ਰੀਜ਼ਨ ਦੱਸੇ ਜਾ ਰਹੇ ਨੇ ਹੁਣ ਤੱਕ ਜਿਹੜੇ ਮਾਹਰ ਨੇ ਉਹਨਾਂ ਵੱਲੋਂ, ਅਤੇ ਅਮਰੀਕਾ ਦੇ ਵਿੱਚ ਜਿਹੜੀ ਮਹਿੰਗਾਈ ਵਧੀ ਆ, ਇਨਫਲੇਸ਼ਨ ਜਿਹੜੀ ਕੰਟਰੋਲ ਦੇ ਵਿੱਚ ਨਹੀਂ ਆ, 4% ਇਨਫਲੇਸ਼ਨ ਜਿਹੜੀ ਆ ਉਹਨਾਂ ਦੀ ਵੱਧ ਗਈ ਆ, 0.4% ਜਿਹੜੀ ਵਧਣੀ ਉਹਨਾਂ ਦੀ ਜਿਹੜੀ ਅਮਰੀਕੀ ਰਿਟੇਲ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ, ਇਕੱਲੇ ਮਾਰਚ ਮਹੀਨੇ ਦੇ ਵਿੱਚ ਹੀ। ਸੋ ਉਹਦੀ ਵਜ੍ਹਾ ਦੇ ਕਰਕੇ ਬਾਜ਼ਾਰ ਦੇ ਵਿੱਚ ਉਮੀਦ ਨਾਲੋਂ ਵੱਧ ਅਨਸਟੇਬਿਲਟੀ ਜੀ ਇੱਕ ਲੱਗੀ ਆ ਇਸ ਖੇਤਰ ਦੇ ਵਿੱਚ। ਸੋ ਹੁੰਦਾ ਕੀ ਆ ਕਿ ਜਦੋਂ ਮਹਿੰਗਾਈ ਕਹਿੰਦੇ ਵੱਧਦੀ ਹੈ ਕਿਸੇ ਵੀ ਦੇਸ਼ ਦੀ, ਅਤੇ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੈਂਕ ਨੇ ਉਹ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਨੇ
ਜੀ।
ਉਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਹੁੰਦਾ ਵਾ ਕਿ ਇੱਕ ਤਰੀਕਾ ਇਹ ਹੁੰਦਾ ਕਿ ਬੈਂਕ ਬਾਹਰ ਪੈਸੇ ਨਹੀਂ ਮਾਰਕੀਟ ਦੇ ਵਿੱਚ ਛੱਡਦਾ
ਜੀ।
ਸੋ ਉਸ ਵਜ੍ਹਾ ਦੇ ਕਰਕੇ ਬਾਹਰ ਪੈਸੇ ਨਾ ਛੱਡਣ ਦੇ ਕਰਕੇ, ਕਿਉਂਕਿ ਉਹ ਚਾਹੁੰਦੇ ਨਹੀਂ ਹੁੰਦੇ ਵੀ ਬਾਹਰ ਆਪਾਂ ਪੈਸੇ ਬਹੁਤੇ ਰਿਲੀਜ਼ ਕਰੀਏ, ਲੋਕਾਂ ਦਾ ਸਾਹ ਸੌਖਾ ਕਰੀਏ, ਇੰਟਰਸਟ ਰੇਟ ਘਟਾਈਏ, ਅਤੇ ਲੋਕ ਹੋਰ ਵੱਧ ਖਰਚ ਕਰਨਾ ਸ਼ੁਰੂ ਕਰਦੇ ਨੇ, ਅਤੇ ਉਸ ਵਜ੍ਹਾ ਦੇ ਕਰਕੇ ਜਿਹੜੀ ਓਵਰਆਲ ਲੋਕਾਂ ਦੇ ਉੱਤੇ ਜਿਹੜਾ ਗਲਤ ਅਸਰ ਪਵੇ। ਸੋ ਇਹ ਵੀ ਇੱਕ ਕਹਿੰਦੇ ਕਿ ਤਰੀਕਾ ਹੁੰਦਾ ਵਾ, ਜਿੰਨੀ ਕੁ ਮੈਨੂੰ ਸਮਝ ਲੱਗੀ ਆ, ਅਤੇ ਉਹਦੇ ਨਾਲ ਕੀ ਹੁੰਦਾ ਵਾ ਕਿ ਉਹ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੇ ਹੁੰਦੇ ਆ, ਉਹ ਪੈਸਾ ਉੱਥੋਂ ਕੰਟਰੋਲ ਦੇ ਵਿੱਚ ਰੱਖਦੇ ਆ, ਇੰਟਰਸਟ ਰੇਟ ਜਿਹੜੇ ਨੇ ਉਹ ਉੱਥੇ ਦੇ ਉੱਥੇ ਸਟੇਬਲ ਰਹਿ ਜਾਂਦੇ ਆ, ਯਾਨੀ ਕਿ ਜ਼ਿਆਦਾ ਹੁੰਦੇ ਆ, ਜਿੱਦਾਂ ਹੁਣ ਆਸਟ੍ਰੇਲੀਆ 'ਚ ਵੀ ਚੱਲ ਰਿਹਾ
ਚੱਲ ਰਹੇ ਨੇ।
ਸੋ ਇੰਟਰਸਟ ਰੇਟ ਜ਼ਿਆਦਾ ਰੱਖ ਕੇ ਅਤੇ ਲੋਕਾਂ ਦੇ ਵਿੱਚੋਂ ਉਹ ਜਿਹੜੀ ਚੀਜ਼ ਆ ਉਹਨੂੰ ਥੋੜ੍ਹਾ ਜਿਹਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇੰਨੀ ਹਫੜਾ ਦਫੜੀ ਜਿਹੜੀ ਆ ਉਹ ਨਾ ਮਾਰਕੀਟ 'ਚ ਮੱਚੇ। ਹੁਣ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਇਹ ਲੱਗਦਾ, ਕਿਉਂਕਿ ਕੀਮਤਾਂ ਰੁਕ ਜਾਂਦੀਆਂ ਵਾ, ਜਿਹਨਾਂ ਕਿਸੇ ਨੇ ਮੰਨ ਲਓ ਕੋਈ ਪੈਲੀ ਦੇ ਵਿੱਚ, ਜ਼ਮੀਨ ਦੇ ਵਿੱਚ, ਪ੍ਰੋਪਰਟੀ ਦੇ ਵਿੱਚ ਜਿਹਨਾਂ ਨੇ ਇਨਵੈਸਟ ਕਰਨਾ ਹੁੰਦਾ, ਅਤੇ ਉਹਨਾਂ ਨੂੰ ਉੱਥੇ ਇੰਟਰਸਟ ਰੇਟ ਵਧੇ ਹੋਣ ਦੇ ਕਰਕੇ ਉੱਧਰਲੇ ਪਾਸੇ ਇਨਵੈਸਟਮੈਂਟ ਕਰਨ 'ਚ ਫਾਇਦਾ ਨਹੀਂ ਦੀਦਾ। ਇੰਟਰਸਟ ਰੇਟ ਵਧੇ ਹੋਣ ਦੇ ਕਰਕੇ ਜੋ ਉਹਨਾਂ ਨੇ ਆਲਰੇਡੀ ਪ੍ਰੋਪਰਟੀਆਂ ਲਈਆਂ ਨੇ ਉਹਨਾਂ ਦੀ ਵੀ ਕਿਸ਼ਤ ਵੱਧ ਚੁੱਕੀ ਹੁੰਦੀ ਆ ਜੋ ਆਸਟ੍ਰੇਲੀਆ 'ਚ ਆਪਾਂ ਭੁਗਤ ਰਹੇ ਹਾਂ।
ਐਗਜੈਕਟਲੀ।
ਸੋ ਇਸ ਵਜ੍ਹਾ ਦੇ ਕਰਕੇ ਜਿਹੜੇ ਇਨਵੈਸਟਰ ਨੇ ਉਹ ਫਿਰ ਜਿੱਦਾਂ ਜਿਹੜਾ ਪੈਸਾ ਉਹਨਾਂ ਦੇ ਕੋਲ ਹੁੰਦਾ ਵਾ ਜਾਂ ਕਿਸੇ ਤਰੀਕੇ ਨਾਲ ਪ੍ਰੋਪਰਟੀ ਦੇ ਵਿੱਚੋਂ ਪੈਸਾ ਖਿੱਚ ਕੇ ਇਹੋ ਜਿਹੇ ਮੌਕਿਆਂ ਦੇ ਉੱਤੇ, ਅਤੇ ਫਿਰ ਉਹ ਸੋਨੇ 'ਚ ਇਨਵੈਸਟ ਕਰ ਦਿੰਦੇ ਆ, ਕਿਉਂਕਿ ਸੋਨਾ ਜਿਹੜਾ ਇੱਕ ਸਟੇਬਲ ਧਾਤ ਆ ਸ਼ੁਰੂ ਬੜੇ ਚਿਰ ਤੋਂ ਲੈ ਕੇ, ਵੀ ਇਹਦੀ ਕੀਮਤ ਜਿਹੜੀ ਆ ਪ੍ਰੋਪਰਟੀ ਦੀ ਭਾਵੇਂ ਥੱਲੇ ਆ ਜੇ, ਇਹਦੀ ਨਹੀਂ ਕਦੀ ਆਪਾਂ ਵੇਖੀ ਵੀ ਥੱਲੇ ਆਈ। ਸੋ ਇਸ ਕਰਕੇ ਉਹ ਲੋਕਾਂ ਨੇ ਪੈਸਾ ਖਿੱਚ ਖਿੱਚ ਕੇ ਅਤੇ ਸੋਨੇ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਵੱਡੇ ਰੂਪ ਦੇ ਵਿੱਚ ਹੋਇਆ, ਇਹ ਵਨ ਆਫ ਦਾ ਰੀਜ਼ਨ ਇਹ ਵੀ ਰਿਹਾ। ਉਸ ਤੋਂ ਬਾਅਦ ਜਿਹੜੀ ਕੀਮਤਾਂ ਨੇ ਸੋਨੇ ਦੀਆਂ ਉਹ ਇਸ ਕਰਕੇ ਵੀ ਜ਼ਿਆਦਾ ਵਧੀਆ ਨੇ ਕਿਉਂਕਿ ਪਿਛਲੇ ਸਮੇਂ ਤੋਂ ਜਿਹੜਾ ਚਾਈਨਾ ਵਾ ਉਹ ਸੋਨੇ ਦੇ ਵਿੱਚ ਇੰਟਰਸਟ ਵਿਖਾਉਣਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਹੁੰਦਾ ਕਿ ਇਸ ਟਾਈਮ ਤੁਹਾਨੂੰ ਪਤਾ ਜਿਹੜਾ ਚਾਈਨਾ ਵਾ ਉਹ ਨੰਬਰ ਇੱਕ ਦੇ ਉੱਤੇ ਆ, ਕਦੇ ਭਾਰਤ ਇੱਕ ਨੰਬਰ ਦੇ ਉੱਤੇ ਹੁੰਦਾ ਸੀ ਸੋਨਾ ਖਰੀਦਣ ਦੇ ਵਿੱਚ। ਹੁਣ ਚਾਈਨਾ ਇੰਡੀਆ ਨੂੰ ਪਛਾੜ ਚੁੱਕਾ ਵਾ ਇਸ ਕੰਮ ਦੇ ਵਿੱਚ। ਹਾਲਾਂਕਿ ਹਾਲੇ ਵੀ ਸਾਡੇ ਕੋਲ ਸਾਡੇ ਘਰਾਂ ਦੇ ਵਿੱਚ ਇੰਡੀਅਨ ਔਰਤਾਂ ਦੇ ਕੋਲ ਜੇ ਵੇਖੀਏ ਤੇ ਉਹ ਦੁਨੀਆ ਭਰ ਦੇ ਨਾਲੋਂ ਵੱਧ ਸੋਨਾ ਵਾ, ਪਰ ਜੇ ਓਵਰਆਲ ਦੇਸ਼ ਦੀ ਗੱਲ ਕਰੀਏ ਤਾਂ ਉਹ ਇਸ ਟਾਈਮ ਚਾਈਨਾ ਦੇ ਕੋਲ ਹੁਣ ਵਧੇਰੇ ਆ। ਵਜ੍ਹਾ ਇਹ ਕਹਿੰਦੇ ਨੇ ਇੱਕ ਸਮਾਂ ਇਹ ਸੀ ਕਿ ਚਾਈਨਾ ਨੇ ਆਪਣੀ ਪਾਲਿਸੀ ਦੇ ਤਹਿਤ ਜਿਹੜੇ ਡਾਲਰ ਜਿਹੜੇ ਖਰੀਦ ਖਰੀਦ ਕੇ ਅਤੇ ਉਹਦੇ ਉਹ ਆਪਣੇ ਭੰਡਾਰ 'ਚ ਰੱਖਣੇ ਸ਼ੁਰੂ ਕਰ ਦਿੱਤੇ, ਹੈ ਨਾ, ਹੁਣ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹਦੇ ਵਿੱਚ ਉਹਨਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ। ਉਸ ਵਜ੍ਹਾ ਦੇ ਕਰਕੇ ਉਹਨਾਂ ਨੂੰ ਮਜ਼ਬੂਤੀ ਮਿਲੀ ਕਿ ਵੇਲੇ ਕੁ ਵੇਲੇ ਕੰਮ ਆਉਣਗੇ, ਅਤੇ ਉਹ ਫਿਰ ਜਿਹੜੀਆਂ ਰੇਟ ਸੀ ਉਹਨਾਂ ਨੂੰ ਕੰਟਰੋਲ ਕਰਨ ਦੇ ਇਰਾਦੇ ਦੇ ਨਾਲ ਜਦੋਂ ਉਹਨਾਂ ਨੇ ਵਪਾਰ ਕਰਨਾ ਸੀ, ਆਦਾਨ ਪ੍ਰਦਾਨ ਕਰਨਾ ਸੀ, ਕਿਉਂਕਿ ਡਾਲਰ ਦੇ ਵਿੱਚ ਆਦਾਨ ਪ੍ਰਦਾਨ ਹੋ ਰਿਹਾ ਸੀ ਅਮੈਰੀਕਨ ਡਾਲਰ ਦੇ ਵਿੱਚ, ਅਤੇ ਜਿਹਦੇ ਕੋਲ ਵੱਧ ਡਾਲਰ ਆ ਉਹਦੀ ਸਰਦਾਰੀ, ਹੈ ਨਾ, ਉਹ ਫਿਰ ਰੇਟ ਭਾਅ ਉਸ ਹਿਸਾਬ ਦੇ ਨਾਲ ਬਹਿ ਕੇ ਕਰ ਸਕਦਾ। ਉਹ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਆਪਾਂ ਜਮ੍ਹਾਂ ਪੂੰਜੀ ਰੱਖਦੇ ਹਾਂ ਆਪਣੇ ਦਮਖਮ ਦੇ ਲਈ ਕੋਈ ਵਿੱਚੋਂ ਖਰੀਦ ਦੇ ਲਈ, ਅਤੇ ਉਸ ਤਰੀਕੇ ਦੇ ਨਾਲ ਜਿਹੜਾ ਚਾਈਨਾ ਉਹਨੇ ਇੱਕ ਸਮਾਂ ਡਾਲਰਸ ਦੇ ਉੱਤੇ ਅਮਰੀਕੀ ਡਾਲਰ ਦੇ ਉੱਤੇ ਜ਼ਿਆਦਾ ਟੇਕ ਰੱਖੀ। ਹੁਣ ਉਸ ਤੋਂ ਬਾਅਦ ਇੱਕ ਸਮਾਂ ਆਇਆ ਜਦੋਂ ਫਿਰ ਅਮਰੀਕਾ ਦੀ ਅਤੇ ਚਾਈਨਾ ਦੀ ਖੜਕ ਗਈ, ਦੋਵਾਂ ਦੇ ਜਿਹੜੇ ਖਟਾਸ ਵਧਣ ਲੱਗੀ, ਅਤੇ ਹੁਣ ਚਾਈਨਾ ਨੂੰ ਇੱਕ ਚੀਜ਼ ਦਾ ਜਿਹੜਾ ਡਰ ਉਸ ਟਾਈਮ ਦੇ ਉੱਤੇ ਸਤਾਉਣ ਲੱਗ ਪਿਆ ਕਿ ਜਿਹੜੇ ਉਹਨਾਂ ਨੇ ਡਾਲਰ ਰੱਖੇ ਨੇ ਉਹ ਨਾ ਹੋਵੇ ਉੱਧਰੋਂ ਡਾਲਰ ਆਪਣਾ ਮਾਈਨਸ ਕਰ ਦੇਣ ਅਤੇ ਸਾਡਾ ਤਾਂ ਬੈਠੇ ਬਿਠਾਏ ਘਾਟਾ। ਮਾਈਨਸ ਕਿੱਦਾਂ ਵੀ ਮੰਨ ਲਓ, ਹੁਣ ਆਪਾਂ ਜੇ ਜਿੱਦਾਂ ਹੁਣ ਇੰਡੀਆ ਨੇ ਡੀਮੋਨੀਟਾਈਜੇਸ਼ਨ ਕੀਤੀ, ਹਾਲਾਂਕਿ ਹੁੰਦਾ ਨਹੀਂ ਇੱਦਾਂ ਇਸ ਮੰਡੀ 'ਚ, ਪਰ ਫਿਰ ਵੀ ਹਰ ਕੋਈ ਜਿਹੜਾ ਸੇਫ ਸਾਈਡ ਚੱਲਦਾ। ਜਿੱਦਾਂ ਹੁਣ ਇੰਡੀਆ ਨੇ ਡੀਮੋਨੀਟਾਈਜੇਸ਼ਨ ਕੀਤੀ ਤਾਂ ਸਾਡਾ ਸਾਰੇ ਦਾ ਸਾਰਾ ਪੈਸਾ ਜਿਹੜਾ ਉਹ 500 ਵਾਲੇ ਜਾਂ 1000 ਵਾਲੇ ਜਿਹੜੇ ਉਹ ਸਾਰੇ ਜਾਂਦੇ ਰਹੇ। ਸੋ ਇਸ ਤਰੀਕੇ ਦੇ ਨਾਲ ਚਾਈਨਾ ਨੂੰ ਠਿੱਬੀ ਮਾਰਨ ਦੇ ਲਈ, ਕਿਉਂਕਿ ਉਹ ਥੋੜ੍ਹਾ ਬਹੁਤਾ ਨਹੀਂ, ਹੁਣ ਮੈਨੂੰ ਅੰਕੜੇ ਨਹੀਂ ਯਾਦ ਰਹੇ, ਪਰ ਕਾਫੀ ਵੱਡੇ ਆ ਜਿਹੜਾ ਉਹਨਾਂ ਦੇ ਕੋਲ ਭੰਡਾਰ ਸੀ ਡਾਲਰ ਦਾ। ਤਾਂ ਉਹਨਾਂ ਨੇ ਕੀ ਕੀਤਾ ਕਿ ਡਾਲਰ ਨੂੰ ਘਟਾਉਣ ਦੀ ਸੋਚੀ ਅਤੇ ਉਹ ਪੈਸਾ ਸੋਨੇ ਦੇ ਵਿੱਚ ਇਨਵੈਸਟ ਕਰਨ ਦੀ ਸੋਚੀ। ਸੋ ਇਸ ਵਜ੍ਹਾ ਦੇ ਕਰਕੇ ਪਿਛਲੇ ਸਮੇਂ ਤੋਂ ਚਾਈਨਾ ਜਿਹੜਾ ਵਧੇਰੇ ਸੋਨਾ ਖਰੀਦ ਰਿਹਾ ਵਾ, ਜਿਹਦੀ ਵਜ੍ਹਾ ਦੇ ਕਰਕੇ ਰੇਟ ਬਾਕੀ ਸਾਰੀ ਦੁਨੀਆ ਦੇ ਵਿੱਚ ਚੁੱਕੇ ਗਏ। ਅਤੇ ਹਾਲੇ ਇਸ ਸਾਲ ਜਿਹੜਾ ਵਾ, ਜਿਹੜੇ ਹਿਸਾਬ ਦੇ ਨਾਲ ਉਹਨਾਂ ਨੇ ਪਿਛਲੇ ਸਾਲ ਖਰੀਦਿਆ ਵਾ, ਸੋਰੀ ਹਾਲੇ ਇਸ ਸਾਲ ਦੇ ਤਾਂ ਅੰਕੜੇ ਨਹੀਂ ਆਏ ਸ਼ਾਇਦ, ਪਿਛਲੇ ਸਾਲ ਜੋ ਉਹਨਾਂ ਨੇ ਖਰੀਦਿਆ ਉਸ ਹਿਸਾਬ ਦੇ ਨਾਲ ਹੁਣ ਉਹ ਸਾਫ਼ ਉਹਨਾਂ ਦੀ ਜਿਹੜੀ ਕਲੀਅਰ ਹੋ ਗਈ ਨੀਤੀ ਕਿ ਉਹ ਸੋਨੇ ਦਾ ਭੰਡਾਰ ਆਪਣਾ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ, ਅਤੇ ਡਾਲਰ ਦਾ ਜਿਹੜਾ ਵਾ ਹੁਣ ਉਹ ਡਾਲਰ ਜਿਹੜੇ ਇੰਨੇ ਰੱਖੇ ਉਹ ਇੱਕਦਮ ਅਤੇ ਰਾਤੋਂ ਰਾਤ ਉਹਨਾਂ ਨੇ ਕਿਤੇ ਵੇਚ ਨਹੀਂ ਲੈਣੇ। ਸੋ ਹੌਲੀ ਹੌਲੀ ਉਹ ਇਸ ਤਰੀਕੇ ਦੇ ਨਾਲ ਵੇਚ ਰਿਹਾ। ਤੀਸਰਾ ਚੌਥਾ ਜਨਵਾਂ ਵੀ ਆ ਵੱਡਾ ਰੀਜ਼ਨ, ਇੱਕ ਹੋਰ ਵੀ ਮੰਨਿਆ ਜਾ ਰਿਹਾ ਕਿ ਡਿਮਾਂਡ ਸਪਲਾਈ। ਹੁਣ ਜਦੋਂ ਚਾਈਨਾ ਨੇ ਆਹ ਕੁਛ ਕੀਤਾ ਅਤੇ ਉਸ ਚੀਜ਼ ਦੇ ਨਾਲ ਨਾ ਮਾਰਕੀਟ ਦੇ ਵਿੱਚ ਇੱਕ ਭਗਦੜ ਜੀ ਵੀ ਮੱਚ ਜਾਂਦੀ ਆ ਵੀ ਸੋਨਾ ਸ਼ਾਇਦ ਖਤਮ ਹੀ ਹੋ ਚੱਲਿਆ ਵਾ ਦੁਨੀਆ 'ਚੋਂ, ਹੈ ਨਾ, ਦਵਾ ਦਵਾ ਖਰੀਦ ਕੇ ਰੱਖ ਲਓ ਜਾਂ ਜਿਹਨੂੰ ਚਾਹੀਦਾ ਵਾ ਜਾਂ ਜਿਹੜੇ ਦੇਸ਼ਾਂ ਨੂੰ ਚਾਹੀਦਾ ਵਾ ਉਹ ਕਈ ਵਾਰੀ ਵੱਡੇ ਦੇਸ਼ਾਂ ਨੂੰ ਵੇਖ ਕੇ ਅਤੇ ਕਈ ਛੋਟੇ ਦੇਸ਼ਾਂ ਦੇ ਵਿੱਚ ਵੀ ਧੜਥੱਲੀ ਮੱਚ ਜਾਂਦੀ ਹੈ ਵੀ ਉਹ ਜੇ ਖਰੀਦ ਰਹੇ ਆ ਤਾਂ ਕੁਛ ਚੰਗਾ ਹੀ ਹੋਣਾ। ਜਿੱਦਾਂ ਆਪਾਂ ਕਹੇ ਕੋਈ ਅਮੀਰ ਲੈ ਲਏ ਕੋਈ ਚੀਜ਼ ਅਤੇ ਆਪਾਂ ਵੀ ਮਹਿਫਲ 'ਚ ਸਾਨੂੰ ਪਤਾ ਲੱਗੇ ਨਾ ਫਲਾਣੇ ਨੇ ਫਲਾਣੇ ਸ਼ੇਅਰਾਂ 'ਚ ਇਨਵੈਸਟ ਕੀਤਾ, ਫਲਾਣੇ ਨੇ ਕ੍ਰਿਪਟੋ ਲੈ ਲਈ, ਫਲਾਣੇ ਨੇ ਚਾਂਦੀ ਲੈ ਲਈ, ਜਿੱਦਾਂ ਆਪਾਂ ਪਿਛਲੇ ਵਾਰੀ ਸੋਨੇ ਦੀ ਗੱਲ ਕਰ ਰਹੇ ਹਾਂ, ਜੋ ਹਵਾ ਦੇ ਵਿੱਚ ਚੀਜ਼ ਹੁੰਦੀ ਆ ਉਹ ਉੱਦਾਂ ਹੀ ਲੋਕਾਂ ਦੇ ਉੱਤੇ ਬਹੁਤ ਅਸਰ
ਕਰ ਜਾਂਦੀ ਹੈ।
ਠੀਕ ਆ, ਆਮ ਲੋਕ ਜਿਹੜੇ ਉਹ ਆਪਣੀ ਸੋਚ ਦੇ ਹਿਸਾਬ ਨਾਲ ਨਹੀਂ ਚੱਲਦੇ, ਉਹ ਵੇਂਦੇ ਆ ਵੀ ਮਾਰਕੀਟ 'ਚ ਕੀ ਚੱਲ ਰਿਹਾ ਉਹਦੇ ਹਿਸਾਬ ਨਾਲ ਇਨਵੈਸਟ ਕਰ ਦਿੰਦੇ ਆ। ਜਿੱਦਾਂ ਆਪਾਂ ਕਰਾਊਨ 'ਚ ਵੇਂਦੇ ਆ ਤਾਂ ਸਾਡੇ ਵਰਗੇ ਜਿਹੜੇ ਕਦੀ ਕਦਾਈ ਹੀ ਜਾਂਦੇ ਨਾ ਐਵੇਂ ਕਿਸੇ ਨੂੰ ਵਿਖਾਉਣ, ਉਹ ਇਹ ਵੇਂਦੇ ਆ ਵੀ ਆਹ ਬੰਦਾ ਬੜਾ ਜਿੱਤ ਰਿਹਾ, ਜਿੱਥੇ ਇਹ ਲਾਉਂਦਾ ਉੱਥੇ ਲਾ ਦਿਉ ਦਵਾ ਦਾ। ਸੋ ਸਾਨੂੰ ਆਪਾਂ ਨੂੰ ਤਾਂ ਕੋਈ ਕੈਲਕੂਲੇਸ਼ਨ ਨਹੀਂ ਪਤਾ ਹੁੰਦੀ, ਅਸੀਂ ਵੇਂਦੇ ਆਹ ਜਿੱਤਣ ਡਿਆ ਵਾ, ਆਹ ਜਿੱਥੇ ਇਹਨੇ 10 ਠੀਪੀਆਂ ਰੱਖੀਆਂ ਇੱਕ ਸਾਡੀ ਵੀ, ਅਸੀਂ ਉਹਦੇ ਆਸਰੇ ਜਿੱਤਣ ਦੀ ਕੋਸ਼ਿਸ਼ ਕਰਦੇ। ਸੋ ਇੱਕ ਉਹ ਵੀ ਰੀਜ਼ਨ ਜਿਹੜਾ ਚੱਲ ਰਿਹਾ ਵਾ ਵੀ ਲੋਕਾਂ ਨੇ ਖਰੀਦਣਾ ਵੱਧ ਸ਼ੁਰੂ ਕਰ ਦਿੱਤਾ, ਕਈ ਦੇਸ਼ਾਂ ਨੇ ਹੋਰ ਵੀ ਵੱਧ ਖਰੀਦਿਆ ਵਾ ਇਸੇ ਵਜ੍ਹਾ ਦੇ ਕਰਕੇ। ਹੁਣ ਕਈ ਵਾਰੀ ਜਿਹੜਾ ਇਹ ਪੋਲਿਸੀ ਵੀ ਹੁੰਦੀ ਆ, ਜਿਹੜੇ ਅਲੱਗ ਅਲੱਗ ਦੇਸ਼ ਨੇ ਉਹਨਾਂ ਦੀ ਪੋਲਿਸੀ ਵੀ ਹੁੰਦੀ ਆ, ਕਿਸੇ ਵੇਲੇ ਉਹਨਾਂ ਨੇ ਆਪਣਾ ਸੋਨਾ ਵੇਚ ਕੇ ਜਾਂ ਗਿਰਵੀ ਰੱਖ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੀਆਂ ਮੈਨੇਜ ਕਰਨੀਆਂ ਹੁੰਦੀਆਂ। ਸੋ ਉਸ ਤਰੀਕੇ ਦੇ ਨਾਲ ਜਦੋਂ ਉਹਨਾਂ ਨੂੰ ਕਿਤੇ ਲੋੜ ਲੱਗਦੀ ਆ, ਖਾਸ ਤੌਰ ਦੇ ਉੱਤੇ ਹੁਣ ਦੁਨੀਆ ਭਰ ਦੇ ਵਿੱਚ ਮੰਦੀ ਦਾ ਮਾਹੌਲ ਚੱਲ ਆ, ਅਤੇ ਉਹਨੇ ਵੀ ਇੱਕ ਵੱਡਾ ਅਸਰ ਇਸ ਚੀਜ਼ ਦੇ ਉੱਤੇ ਪਾਇਆ। ਕੁੱਲ ਮਿਲਾ ਕੇ ਗੱਲ ਇਹ ਆ ਵੀ ਸੋਨਾ ਇਸ ਟਾਈਮ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ, ਤੇ ਇਹਦਾ ਅਸਰ ਜਿਹੜਾ ਚਾਰ ਸ਼ਫੇਰੇ ਸਾਨੂੰ ਵੇਖਣ ਦੇ ਲਈ ਮਿਲ ਰਿਹਾ, ਭਾਵੇਂ ਆਪਾਂ ਖਰੀਦਣਾ ਆ ਤੇ ਭਾਵੇਂ ਆਪਾਂ ਨਹੀਂ ਖਰੀਦਣਾ, ਪਰ ਅਸਰ ਸਾਡੇ ਉੱਤੇ ਜ਼ਰੂਰ ਵੇਖਣ ਨੂੰ ਮਿਲ ਰਿਹਾ। ਹੁਣ ਸੋਨੇ ਦੇ ਨਾਲ ਸੰਬੰਧਿਤ ਕੁਛ ਕੁ ਜਿਹੜੀਆਂ ਚੀਜ਼ਾਂ ਨੇ, ਜਿਹਦੇ ਵਿੱਚ ਡਿਮਾਂਡ ਸਪਲਾਈ ਦੀ ਆਪਾਂ ਗੱਲ ਕੀਤੀ, ਕਈ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਇੰਸਟੀਟਿਊਟ ਨੇ, ਜਿੱਦਾਂ ਆਪਾਂ ਸੈਂਟਰਲ ਬੈਂਕ ਦੀ ਗੱਲ ਕਰੀਏ ਜਾਂ IMF ਦੀ ਆਪਾਂ ਜੇ ਗੱਲ ਕਰੀਏ, ਤੇ ਉਹਨਾਂ ਦਾ ਵੀ ਜਿਹੜਾ ਇਨਫਲੂਐਂਸ ਆ ਉਹ ਬਹੁਤ ਕੰਮ ਕਰਦਾ। ਜਦੋਂ ਉਹਨਾਂ ਨੇ ਕੋਈ ਵੀ ਛੋਟਾ ਜਿਹਾ ਕੋਈ ਡਿਸੀਜ਼ਨ ਲਿਆ ਤੇ ਉਹ ਚੀਜ਼ ਜਿਹੜੀ ਆ ਉਹ ਬਾਕੀ ਸਾਰੇ ਜਿਹੜੇ ਦੁਨੀਆ ਭਰ ਦੇ ਬੈਂਕ ਆ ਉਹਨਾਂ ਨੂੰ ਪ੍ਰਭਾਵਿਤ ਕਰਦੀ ਆ। ਜਿੱਦਾਂ ਆਪਾਂ ਬੰਦਿਆਂ ਦੀ ਗੱਲ ਕੀਤੀ ਆ, ਉਸੇ ਤਰ੍ਹਾਂ ਬੈਂਕਾਂ ਵੀ ਪ੍ਰਭਾਵ ਕਬੂਲਦੀਆਂ ਨੇ ਵੱਡੇ ਤੋਂ ਛੋਟੇ ਤੱਕ। ਸੋ ਇਸ ਕਰਕੇ ਇਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੈਂਟਰਲ ਬੈਂਕ ਜਾਂ IMF ਦੇ ਵਿੱਚ ਜਿਹੜੀ ਹਿਲਜੁਲ ਹੋਈ ਆ, ਉਹਨੇ ਵੀ ਵੱਡੇ ਰੂਪ ਦੇ ਵਿੱਚ ਅਸਰ ਪਾਇਆ ਸੋਨੇ ਦੀਆਂ ਕੀਮਤਾਂ ਦੇ ਉੱਤੇ। ਹੁਣ ਜਿਹੜੀ ਇੱਕ ਹਰ ਇੱਕ ਦੇਸ਼ ਕੋਲ ਜਿਹੜਾ ਰਿਜ਼ਰਵ ਪਿਆ ਹੁੰਦਾ ਵਾ ਜਿਹੜਾ ਸੋਨਾ, ਉਹ ਵੀ ਇਸੋ ਜਿਹੇ ਮੌਕੇ ਦੇ ਉੱਤੇ ਇੱਕ ਵਾਰੀ ਕਾਫੀ ਵੱਡੀ ਹਿਲਜੁਲ ਕਰ ਜਾਂਦਾ, ਕਿਉਂਕਿ ਬਲੈਕ ਮਾਰਕੀਟ ਵੀ ਜਿਹੜੀ ਆ ਉਹ ਨਾਲ ਦੀ ਨਾਲ ਐਕਟਿਵ ਹੋ ਜਾਂਦੀ ਹੈ। ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਵਾ ਕਈਆਂ ਨੂੰ ਵੀ ਹੁਣ ਕੀਮਤਾਂ ਵੱਧ ਰਹੀਆਂ ਨੇ, ਤੇ ਉਹ ਜਿੱਦਾਂ ਜਸਟ ਆਪਾਂ ਕਈ ਵਾਰੀ ਵੇਖਿਆ ਨੀ ਆਪਾਂ ਵੀ ਗੰਢੇ ਮਹਿੰਗੇ ਹੋ ਜਾਂਦੇ ਆ ਤੇ ਲੋਕੀ ਲੈ ਕੇ ਗੋਦਾਮ ਭਰ ਲੈਂਦੇ ਆ, ਜਦੋਂ ਆਲੂ ਮਹਿੰਗੇ ਹੁੰਦੇ ਆ ਉਹ ਪਤਾ ਲੱਗਦਾ ਵੀ ਫਲਾਣੇ ਨੇ ਉਹ ਲੈ ਕੇ ਗੋਦਾਮ ਭਰ ਲਏ ਸੀ ਅਨਾਜ ਦਾ, ਇੱਦਾਂ ਹੁੰਦਾ ਵਾ। ਇਸ ਤਰ੍ਹਾਂ ਸੋਨੇ ਦਾ ਵੀ ਕਹਿੰਦੇ ਹੁੰਦਾ। ਸੋ ਕਈ ਪਲੇਅਰ ਜਿਹੜੇ ਨੇ ਉਹ ਫਿਰ ਮੌਕੇ ਦਾ ਫਾਇਦਾ ਉਠਾਉਣ ਦੇ ਲਈ ਬਲਕ ਦੇ ਵਿੱਚ ਖਰੀਦ ਲੈਂਦੇ ਆ, ਬਾਕੀ ਮੰਡੀ 'ਚ ਜੋ ਬਚਦਾ ਵਾ ਉਹਦੇ ਭਾਅ ਚੁੱਕੇ ਜਾਂਦੇ ਕਿਉਂਕਿ ਡਿਮਾਂਡ ਉਹਦੀ ਵੱਧ ਜਾਂਦੀ ਆ। ਹੁਣ ਜਿਹੜੀ ਆਪਾਂ ਇਹ ਤੇ ਹੋ ਗਏ ਕਾਰਨ। ਹੁਣ ਇੱਕ ਬੜਾ ਇੰਟਰਸਟਿੰਗ ਚੀਜ਼ ਆ ਕਿ ਜਿਹੜੀ ਜਿਹਨਾਂ ਨੂੰ ਨਹੀਂ ਪਤਾ ਕਿ ਇੰਡੀਆ ਦੇ ਵਿੱਚ ਇੱਦਾਂ ਕਿਉਂ ਕਿਹਾ ਜਾਂਦਾ ਵਾ ਵੀ ਵਿਆਹਾਂ ਦਾ ਸੀਜ਼ਨ ਹੀ ਅਤੇ ਇਸ ਕਰਕੇ ਰੇਟ ਵੱਧ ਗਿਆ, ਹਾਲਾਂਕਿ ਹੁਣ ਵਿਆਹਾਂ ਦਾ ਚਲੋ ਸੀਜ਼ਨ ਨਹੀਂ ਰਿਹਾ
ਜੀ,
ਪਰ ਇਹ ਵੀ ਆ ਵੀ ਅੱਜ ਕੱਲ੍ਹ ਆਲ ਟਾਈਮ ਵਿਆਹ ਹੁੰਦੇ ਰਹਿੰਦੇ ਹੈ ਨਾ, ਲੋਕ ਖਰੀਦਦੇ ਰਹਿੰਦੇ ਆ। ਪਰ ਇੰਡੀਆ ਦੇ ਵਿੱਚ ਕਹਿੰਦੇ ਕਿ ਮੁੱਢ ਕਦੀਮੋ ਹੀ ਇਹ ਚੀਜ਼ ਚੱਲੀ ਆਈ ਆ ਕਿ ਜਿਹੜੇ ਆਪਾਂ ਸੋਨੇ ਦੇ ਵਿੱਚ ਇਨਵੈਸਟ ਕਰਨਾ ਬਹੁਤ ਵਧੀਆ ਸਮਝਦੇ ਹਾਂ
ਜੀ।
ਵੈਸੇ ਸੋਨੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਈਵਨ ਆਪਾਂ ਜਿਹੜਾ ਹੁਣ ਆਪਾਂ ਵੇਹਨੇ ਹਾਂ ਬਹੁਤ ਪੁਰਾਣਾ ਹੀ ਹੋਊਗਾ, ਕਿਉਂਕਿ ਜਿੱਦਾਂ ਰਮਾਇਣ ਵਗੈਰਾ ਵੀ ਆਪਾਂ ਵੇਹਨੇ ਹਾਂ, ਮਹਾਂਭਾਰਤ ਵੇਹਨੇ ਹਾਂ, ਅਤੇ ਉਹਦੇ ਵਿੱਚ ਵੀ ਸੋਨੇ ਦੇ ਮੁਕਟ ਵਗੈਰਾ ਪਾਏ ਆਪਾਂ ਵਿਖਾਉਂਦੇ ਹਾਂ ਨਾ। ਅਤੇ ਵੈਸੇ ਉੱਦਾਂ ਜੇ ਵੇਖੀਏ ਤਾਂ ਕਹਿੰਦੇ ਨੇ ਕਿ 40,000 ਸਾਲ ਪੁਰਾਣਾ ਜਿਹੜਾ ਇਤਿਹਾਸ ਮਿਲਦਾ ਵਾ ਸੋਨੇ ਦਾ, ਜਦੋਂ ਗੁਫਾਵਾਂ ਦੇ ਵਿੱਚ ਕੁਛ ਸੋਨੇ ਦੇ ਮਿਲੇ ਸੀ ਇਹਨਾਂ ਨੂੰ ਪੱਤਰੇ ਪੁੱਤਰੇ ਜੇ ਜਦੋਂ ਇਹਨਾਂ ਖੋਜ ਕੀਤੀ, ਜਾਂ ਕਈ ਜਿਹੜੀਆਂ ਮੂਰਤੀਆਂ ਉਸ ਸਮੇਂ ਦੀਆਂ ਉਹਨਾਂ ਦੇ ਉੱਤੇ ਉਹ ਜੋ ਉਹਨਾਂ ਨੇ ਪਾਇਆ ਉਹ ਤੋਂ ਇਹ ਹਿਸਾਬ ਲਾਇਆ ਗਿਆ ਵੀ ਇਹ ਸੋਨੇ ਦਾ ਵਾ। ਸੋ ਉਦੋਂ ਤੋਂ ਲੈ ਕੇ ਅਤੇ ਇੰਡੀਆ ਦੇ ਵਿੱਚ ਜ਼ਿਆਦਾ ਜਿਹੜਾ ਇਹਦੇ ਵਿੱਚ ਇਨਵੈਸਟ ਕੀਤਾ ਜਾਂਦਾ, ਖਾਸ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚੋਂ ਜਿਹੜਾ ਵਧੀਆ ਰੁਝਾਨ ਜਿਹੜਾ ਹੁਣ ਮੰਨਿਆ ਜਾ ਰਿਹਾ ਉਹ ਇਹ ਆ ਕਿ ਸਾਡੀਆਂ ਆਮ ਜਿੱਦਾਂ ਹੁਣ ਆਪਾਂ ਜਿਹੜੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਹਾਂ, ਮਿਡਲ ਕਲਾਸ ਜਿਹੜੀਆਂ ਫੈਮਿਲੀਜ਼ ਨੇ, ਲੋਅਰ ਮਿਡਲ ਕਲਾਸ ਫੈਮਿਲੀਜ਼ ਨੇ, ਉਹਨਾਂ ਦੇ ਵਿੱਚ ਚਾਹੇ ਉਹ ਔਰਤਾਂ ਉਹਨਾਂ ਨੂੰ ਚਸਕਾ ਹੀ ਆਪਾਂ ਬੜੇ ਬੜੇ ਮਜ਼ਾਕ ਕਰ ਲੈਂਦੇ ਹਾਂ, ਪਰ ਆਲ ਟੂਗੈਦਰ ਇੰਡੀਆ ਦੇ ਲਈ ਇਹ ਬੜੀ ਇੱਕ ਪੋਜ਼ਿਟਿਵ ਚੀਜ਼ ਵੀ ਆ, ਜਿਹਦੀ ਵਜ੍ਹਾ ਕਰਕੇ ਇੰਡੀਆ ਦੇ ਉੱਤੇ ਕਦੀ ਮੰਦੀ ਦਾ ਅਸਰ ਨਹੀਂ ਹੋਇਆ। ਉਹ ਇਹ ਆ ਕਿ ਸਾਡੇ ਕੋਲ ਸਾਡੇ ਘਰਾਂ ਦੇ ਵਿੱਚ ਸੋਨੇ ਦਾ ਭੰਡਾਰ ਆ
ਜੀ,
ਭੰਡਾਰ ਕਹਿ ਲਓ ਵੀ ਸਾਡੇ ਕੋਲ ਹੁਣ ਕੋਈ 2-4 ਕਿਸੇ ਕੋਲ ਤੋਲੇ ਪਿਆ ਵਾ, ਕਿਸੇ ਕੋਲ 20 ਤੋਲੇ ਪਿਆ ਵਾ, ਅਤੇ ਉਹ ਭੰਡਾਰ ਹੀ ਮੰਨਿਆ ਜਾਊਗਾ ਆਪਣੇ ਪਰਸਨਲ ਲੈਵਲ ਦੇ ਉੱਤੇ
ਜੀ।
ਉਹ ਕਿੱਦਾਂ ਅਸਰ ਕਰਦਾ ਵਾ ਸਾਨੂੰ, ਮੰਦਹਾਲੀ ਕਿੱਦਾਂ ਨਹੀਂ ਆਉਣ ਦਿੰਦਾ ਕਿ ਸਾਡੇ ਜਿਹੜੇ ਘਰਾਂ ਦੇ ਵਿੱਚ ਸੋਨਾ ਵਾ ਮਾੜੇ ਚੰਗੇ ਵੇਲੇ ਅਸੀਂ ਉਹਨੂੰ ਗਿਰਵੀ ਰੱਖ ਦਿੰਦੇ ਹਾਂ, ਆਪਣਾ ਕੰਮ ਸਾਰ ਲੈਂਦੇ
ਹਾਂ,
ਆਪਾਂ ਉਹਨੂੰ ਵੇਚ ਦਿੰਦੇ ਹਾਂ ਆਪਣਾ ਕੰਮ ਸਾਰ ਲੈਂਦੇ। ਸੋ ਇੱਕ ਤਰ੍ਹਾਂ ਦੀ ਬੜੀ ਸੇਫ ਇਨਵੈਸਟਮੈਂਟ, ਬੜੀ ਸਮਾਰਟ ਇਨਵੈਸਟਮੈਂਟ ਜਿਹੜੀ ਆ ਉਹ ਮੰਨੀ ਜਾਂਦੀ ਹੈ। ਇਹ ਚੀਜ਼ਾਂ ਸ਼ਾਇਦ ਕਈਆਂ ਨੂੰ ਪਹਿਲਾਂ ਤੱਕ ਨਹੀਂ ਆਈਡੀਆ ਹੋਊਗਾ, ਆਪਾਂ ਚਾਹੇ ਉੱਦਾਂ ਹੀ ਖਰੀਦ ਖਰੀਦ ਕੇ ਰੱਖ ਲਏ ਹਾਂ ਵੀ ਜਨਾਨੀਆਂ ਨੂੰ ਚੰਗਾ ਲੱਗਦਾ, ਪਰ ਜਿੰਨੇ ਵੀ ਇਹ ਰੁਝਾਨ ਪੈਦਾ ਕੀਤਾ ਜਨਾਨੀਆਂ 'ਚ ਇਹਦੀ ਕਦਰ ਕਰਨੀ ਚਾਹੀਦੀ ਹੈ। ਜਦੋਂ ਵੀ ਸਮਾਂ ਮਿਲਦਾ ਵਾ, ਜਦੋਂ ਵੀ ਤੁਸੀਂ ਕੋਈ ਗਿਫਟ ਵਗੈਰਾ ਲੈ ਕੇ ਦਿੰਦੇ ਹੋ ਅਤੇ ਇਹ ਚੀਜ਼ ਤੁਸੀਂ ਸੋਨੇ ਦੇ ਰੂਪ ਦੇ ਵਿੱਚ ਜੇਕਰ ਲੈ ਕੇ ਦਿਓ
ਜੀ,
ਉਹ ਤੁਹਾਡੀ ਇੱਕ ਵਧੀਆ ਇਨਵੈਸਟਮੈਂਟ ਹੈ, ਰਾਦਰ ਦੈਨ ਵੀ ਤੁਸੀਂ ਹੋਰ ਕੋਈ ਟੈਕਨੀਕਲ ਟੈਕਨੋਲੋਜੀ ਵਾਈਜ਼ ਕੋਈ ਚੀਜ਼ਾਂ ਤੁਸੀਂ ਲੈ ਤੀਆਂ, ਉਹ ਤੁਹਾਡੀਆਂ ਕਿਸੇ ਕੰਮ ਨਹੀਂ ਆਉਣੀਆਂ, 2-3 ਸਾਲੀ ਉਹ ਖਤਮ ਹੋ ਜਾਣੀਆਂ, ਠੀਕ ਆ। ਤੁਸੀਂ ਕੋਈ ਘੜੀ ਲੈ ਦਿੰਦੇ ਹੋ, ਤੁਸੀਂ ਕੋਈ ਫੋਨ ਲੈ ਦਿੰਦੇ ਹੋ, ਹਾਂ ਠੀਕ ਆ, ਉਹ ਜ਼ਰੂਰਤ ਦੀਆਂ ਚੀਜ਼ਾਂ ਨੇ, ਪਰ ਜਿਹੜੀ ਵੱਡੀ ਤੁਸੀਂ ਕੋਈ ਇਨਵੈਸਟਮੈਂਟ ਕਰਨੀ ਆ ਉਹ ਤੁਸੀਂ ਸੋਨੇ ਦੇ ਵਿੱਚ ਕਰ ਦਿਆ ਕਰੋ, ਤਾਂ ਕਿ ਤੁਹਾਡੇ ਉੱਤੇ ਵੀ ਮੰਦੀ ਦਾ ਅਸਰ ਮੈਨੇਜ ਹੋ ਜਾਏ, ਕੱਲ੍ਹ ਨੂੰ ਨਾ ਉਹ ਅਸਰ ਕਰੇ, ਹੈ ਨਾ। ਸੋ ਇਹਦੇ ਵਿੱਚ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਭੰਡਾਰ ਜਿਹੜਾ ਵਾ ਉਹ ਉਹਦੇ ਜਨਾਨੀਆਂ ਕੋਲ ਵੇਖਿਆ ਜਾਂਦਾ, ਲਗਭਗ 24,000 ਟਨ ਸੋਨੇ ਦਾ ਭੰਡਾਰ ਜਿਹੜਾ, ਮਤਲਬ ਇਹ ਹਲੇ ਅਨੁਮਾਨ ਜਿਹਾ ਹੀ ਹੋਊਗਾ ਕਿਉਂਕਿ ਇਹ ਕੀ ਪਤਾ ਕਿਹਦੇ ਕੋਲ ਕਿੰਨਾ ਪਿਆ ਵਾ, ਕਿੰਨਾ ਘਰ 'ਚ ਪਿਆ, ਹੈ ਨਾ। ਇਸੇ ਕਰਕੇ ਪਿੱਛੇ ਜੇ ਇੱਕ ਰੌਲਾ ਵੀ ਬੜਾ ਪਿਆ ਸੀ ਵੀ ਮੋਦੀ ਸਰਕਾਰ ਨੇ ਸਾਰਾ ਸੋਨਾ ਜਿਹੜਾ ਉਹ ਕੱਪੂ ਕਰ ਜਾਣਾ ਅਤੇ ਆਪਣੀਆਂ ਬੜੀਆਂ ਬੀਬੀਆਂ ਜਾ ਕੇ ਉੱਥੇ ਲੋਕਰ ਖਿਲਾ ਖਿਲਾ ਕੇ ਦੇ, ਹੈ ਨਾ, ਬੜੀ ਹੋਇਆ ਸੀ। ਇਹ 2020 ਦਾ ਇੱਕ ਅਨੁਮਾਨ ਲਾਇਆ ਗਿਆ ਸੀ ਇੱਕ ਇੱਕ ਰਿਪੋਰਟ ਸੀ ਵਰਲਡ ਗੋਲਡ ਕੌਂਸਲ ਦੀ ਇੱਕ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ, ਪਰ ਇਹ ਐਕੂਰੇਟ ਨਹੀਂ ਹੋਊਗਾ ਡੈਫੀਨੇਟਲੀ, ਕੋਈ ਕੋਈ ਨਹੀਂ ਕਿਸੇ ਨੂੰ ਦੱਸਦਾ। 24,000 ਟਨ ਸੋਨਾ ਜਿਹੜਾ ਵਾ ਉਹ ਸਿਰਫ ਸਾਡੇ ਸਾਡੀ ਜਿਹੜੀਆਂ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ ਔਰਤਾਂ ਨੇ ਉਹਨਾਂ ਦੇ ਕੋਲ ਆ।
24,000 ਟਨ
ਹੈ ਨਾ, ਅਤੇ ਜੇ ਆਪਾਂ ਇਹ ਕਹਿੰਦੇ ਨੇ ਕਿ ਇੰਨਾ ਕਿਹਾ ਵੀ ਜੇ ਆਪਾਂ ਜਿਹੜਾ ਆਪਣੇ ਮੰਦਰਾਂ ਦਾ, ਮੰਦਰਾਂ ਦੇ ਵਿੱਚ ਜਿਹੜਾ 4,000 ਟਨ ਸੋਨਾ ਮੰਨਿਆ ਜਾਂਦਾ, 4,000 ਟਨ ਜਿਹੜਾ ਉਹ ਮੰਦਰਾਂ ਦੇ ਵਿੱਚ ਹੈ, ਅਤੇ ਹਾਲੇ ਆਪਾਂ ਇਹ ਕਹਿ ਲਈਏ ਵੀ ਸਾਡੇ ਕੋਲ ਲੁੱਟਿਆ ਕਿੰਨਾ ਗਿਆ ਹੈ ਨਾ, ਇਸ ਇੱਥੋਂ ਤੁਹਾਨੂੰ ਸ਼ਾਇਦ ਇਹ ਵੀ ਚੀਜ਼ ਸਮਝ ਆ ਰਹੀ ਹੋਊਗੀ ਕਿ ਸਾਨੂੰ ਸੋਨੇ ਦੀ ਜਿਹੜੀ
ਕਿਉਂ
ਕਹਿੰਦੇ, ਵਾਕਈ ਸੋਨਾ ਬੜਾ ਵਾ ਸਾਡੇ ਕੋਲ। ਸਾਡੇ ਕੋਲ ਇੰਡੀਆ ਦੇ ਵਿੱਚ ਸਾਊਥ ਵਾਲੇ ਵੱਖਰਾ ਸੋਨਾ ਪਸੰਦ ਕਰਦੇ ਆ ਹੈ ਨਾ, ਅਸੀਂ ਵੱਖਰਾ ਸੋਨਾ ਪਸੰਦ ਕਰਦੇ ਹਾਂ, ਮਤਲਬ ਸਾਰੇ ਇੰਡੀਆ ਦੇ ਵਿੱਚ ਹੀ ਤੁਸੀਂ ਵੇਖੋ ਸੋਨੇ ਦਾ ਕਿੱਦਾਂ ਕਿੱਦਾਂ ਦਾ ਰੁਝਾਨ ਹੈ। ਹੁਣ ਉਹਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਜਿਹੜਾ ਸੋਨਾ ਵਾ, ਇਹ ਕਹਿੰਦੇ ਵੀ ਜੇ ਆਪਾਂ ਇਹ ਸਾਰਾ ਇਕੱਠਾ ਕਰ ਲਈਏ ਨਾ, ਅਤੇ ਇਹ ਤਾਂ ਇੱਕ ਹੋ ਗਿਆ, ਕਿਉਂਕਿ ਆਪਾਂ ਜਿਹੜੀ ਉਹ ਨਾਪਦੇ ਹਾਂ, ਉਹ ਨਾਪਦੇ ਆਪਾਂ ਵੀ ਦੇਸ਼ ਕੋਲ ਕਿੰਨਾ ਵਾ ਰਿਜ਼ਰਵ, ਪਰ ਜੇ ਆਪਾਂ ਆਪਣੀਆਂ ਜਨਾਨੀਆਂ ਦਾ ਵੀ ਸਾਰਾ ਕੱਢ ਕੇ ਉਹਦੇ ਵਿੱਚ ਲਾ ਲਈਏ ਤਾਂ ਕੋਈ ਵੱਡੀ ਗੱਲ ਨਹੀਂ ਆ, ਵੀ ਆਪਾਂ ਸਾਰਿਆਂ ਨੂੰ ਅਮੀਰ ਹੋਈਏ ਲੈ ਸਕਦੇ ਹਾਂ ਆਪਾਂ ਇੱਦਾਂ ਦੀ ਫੀਲਿੰਗ, ਕਿਉਂਕਿ ਉਹ ਸਿਰਫ ਦੇਸ਼ਾਂ ਦਾ ਜਿਹੜਾ ਉਹ ਵੇਖਿਆ ਜਾਂਦਾ। ਪਰ ਇਹਦਾ ਫਾਇਦਾ ਇਹ ਆ, ਇਹਨੂੰ ਜੇ ਮੰਨ ਲਓ ਜੇ ਕੋਈ ਕੱਢਦਾ ਵਾ ਜਾਂ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਸ ਤੋਂ ਬੇਵਕੂਫ਼ ਸਰਕਾਰ ਨਹੀਂ ਹੋਊਗੀ ਕੋਈ ਵੀ, ਕਿਉਂਕਿ ਜੇ ਇਹ ਨਿਕਲਦਾ ਵਾ ਤੇ ਉਸ ਤੋਂ ਬਾਅਦ ਸਮੱਸਿਆ ਭਾਰਤ ਦੇ ਲਈ ਅੱਜ ਦੀ ਅੱਜ ਖੜੀ ਆ।
ਓ ਯੈਸ,
ਇਹ ਘਰੋ ਘਰੀ ਆਪਾਂ ਮੈਨੇਜ ਕਰ ਰਹੇ ਹਾਂ, ਇਸ ਕਰਕੇ ਸਾਡੇ ਉੱਤੇ ਕਿਸੇ ਵੀ ਮੰਦਹਾਲੀ ਦਾ, ਕਈ ਲੋਕ ਕਹਿ ਦਿੰਦੇ ਆ ਵੀ ਸਾਡੇ ਕੋਲ ਕੈਸ਼ ਬੜਾ ਵਾ, ਉੱਥੇ ਕਾਰੋਬਾਰ ਇਸ ਤਰੀਕੇ ਦੇ ਨਾ, ਉਹ ਚੀਜ਼ਾਂ ਸਭ ਬੇਕਾਰ ਨੇ ਅੱਜ ਦੀ ਡੇਟ ਦੇ ਵਿੱਚ, ਉਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ। ਕਿੰਨਾ ਕੁ ਕਿਤੇ ਕੈਸ਼ ਹੋਊਗਾ ਸਾਡੇ ਕੋਲ, ਆਈ ਚਲਾਈ ਜੀ ਚੱਲਣ ਡਈ ਆ ਮਿਡਲ ਕਲਾਸ ਫੈਮਿਲੀਜ਼ ਦੀ, ਅਤੇ ਲੋਅਰ ਮਿਡਲ ਦੀ ਅਤੇ ਆਪਣਾ ਗਰੀਬੀ ਦੀ ਤਾਂ ਚਲੋ ਛੱਡ ਹੀ ਦਿਉ ਤੁਸੀਂ, ਜਿਹੜੇ ਉਤਲੇ ਨੇ ਉਹ ਤਾਂ ਚਲੋ ਇੱਕ ਅਲੱਗ ਕਹਾਣੀ ਆ ਜਾਂਦੀ ਹੈ ਨਾ। ਸੋ ਇਕੱਲੇ ਜੇ ਆਪਾਂ ਕੇਰਲ ਦਾ ਇੱਕ ਮੰਦਰ ਆ ਇਸ ਟਾਈਮ ਦੇ ਉੱਤੇ ਪ੍ਰਭਨਾਭ ਸਵਾਮੀ ਮੰਦਰ, ਉਹਦੇ ਵਿੱਚ 1,300 ਟਨ ਸੋਨਾ ਹਾਲੇ ਵੀ ਮੌਜੂਦ ਆ। ਆਂਧਰਾ ਪ੍ਰਦੇਸ਼ ਦਾ ਜਿਹੜਾ ਤ੍ਰਿਪਤੀ ਮੰਦਰ ਆ ਉਹ ਦੂਸਰੇ ਨੰਬਰ ਦੇ ਉੱਤੇ ਆ, 250 ਤੋਂ 300 ਟਨ ਸੋਨਾ ਜਿਹੜਾ ਵਾ ਉਹ ਸਾਡੇ ਉਸ ਮੰਦਰ ਦੇ ਵਿੱਚ ਆ। ਸੋ ਯਾਨੀ ਕਿ ਮੰਦਰਾਂ ਦੇ ਵਿੱਚ ਸਾਡੇ ਇੰਨਾ ਵੱਡਾ ਭੰਡਾਰ ਆ। ਜੇ ਆਪਾਂ ਸਾਰੀ ਭਾਰਤੀ ਔਰਤਾਂ ਦੀ ਐਗਜੈਕਟ ਜੇ ਆਪਾਂ ਵੇਖੀਏ 2020 ਦੀ ਇਹ ਜਿਹੜੀ ਰਿਪੋਰਟ ਆ, ਆਪਾਂ ਕੰਪੈਰੀਜ਼ਨ 'ਚ ਵੇਖ ਲੈਂਦੇ ਵੀ ਬਾਕੀ ਦੇਸ਼ਾਂ ਦੇ ਕੋਲ ਕੀ ਆ, ਅਸੀਂ ਕਿੱਥੇ ਬੈਸਟ ਹਾਂ। ਸਾਡੇ ਕੋਲ 21,733 ਟਨ ਸੋਨਾ ਆ ਇੰਡੀਆ ਦੀਆਂ ਔਰਤਾਂ ਕੋਲ, ਇੱਕ ਅਨੁਮਾਨ ਰਫ ਜਿਹਾ ਜੋ ਇਹਨਾਂ ਨੇ ਜਿਹੜੇ ਹਿਸਾਬ ਨਾਲ ਮਿਲਾਇਆ ਹੋਊਗਾ, 20,000 ਆਪਾਂ ਔਸਤਨ ਲਾ ਲਿਆ, ਐਗਜੈਕਟ ਹੈਗਾ ਵਾ 21,733। ਅਤੇ ਅਮੈਰੀਕਾ ਦੀ ਜੇ ਆਪਾਂ ਗੱਲ ਕਰੀਏ ਤਾਂ ਅਮੈਰੀਕਾ ਕੋਲ ਹੈਗਾ ਵਾ 8,133 ਟਨ, ਸਾਡੇ ਕੋਲ ਆ 21,733 ਟਨ। ਇਹ ਆਪਾਂ ਸਿਰਫ ਜਿਹੜੀਆਂ ਔਰਤਾਂ ਜਿਹੜੀਆਂ ਪਾਉਂਦੀਆਂ ਨੇ ਉਹਦੀ, ਅਤੇ ਜੇ ਆਪਾਂ ਅਮੈਰੀਕਾ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕਹਿੰਦੇ ਨੇ ਕਿ ਵੱਡੀ ਗਿਣਤੀ ਸਾਡੀਆਂ ਔਰਤਾਂ ਦੀ,
ਇੰਡੀਅਨ ਔਰਤਾਂ ਦੀ ਹੈ,
ਉਹ ਵੀ ਇੰਡੀਅਨ ਔਰਤਾਂ ਦੇ ਕੋਲ ਹੀ ਵਧੇਰੇ ਪਾਇਆ ਗਿਆ ਵਾ। ਬਾਕੀ ਤਾਂ ਚਲੋ ਕੋਈ ਲਾਗੇ ਬੰਨੇ ਹੀ ਨਹੀਂ ਲੱਗਦਾ, ਜੇ ਆਪਾਂ ਚਾਈਨਾ ਦੀ ਗੱਲ ਕਰੀਏ ਹੁਣ ਰੁਝਾਨ ਵਧਿਆ ਵਾ ਉਹਨਾਂ ਦੇ ਵਿੱਚ, ਪਰ ਉਹ ਵੀ ਔਰਤਾਂ ਦੇ ਕੋਲ ਨਹੀਂ ਆ, ਉਹ ਵੀ ਉਹ ਦੇਸ਼ ਦੇ ਕੋਲ ਆ। ਉਹਨਾਂ ਦੇ ਕੋਲ ਸਿਰਫ 1948 ਕੁ ਟਨ ਜਿਹੜਾ ਅਨੁਮਾਨ ਦੇ ਮੁਤਾਬਿਕ ਜਿਹੜਾ ਉਹ ਪਾਇਆ ਗਿਆ। ਜਿਹੜਾ ਜਰਮਨੀ ਆ ਉਹਦੇ ਕੋਲ 3,362 ਅਤੇ ਫਰਾਂਸ ਦੇ ਕੋਲ 2,436, ਰਸ਼ੀਆ ਦੇ ਕੋਲ 2,298, ਯਾਨੀ ਕਿ ਜਿਹੜੇ ਵੱਡੇ ਵੱਡੇ ਵੀ ਇਹ ਦੇਸ਼ ਨੇ ਇਹਨਾਂ ਦੇ ਨਾਲ ਹੀ ਜੇ ਇਕੱਲਾ ਆਪਾਂ ਕੰਪੈਰੀਜ਼ਨ ਕਰੀਏ ਤਾਂ ਇੰਨਾ ਜ਼ਿਆਦਾ ਫਰਕ ਆ। ਜੇ ਆਪਾਂ ਹੁਣ ਇਹਨੂੰ ਜੇ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਤਾਂ ਸਾਡੀ RBI ਦੇ ਕੋਲ ਜਾਂ ਫਿਰ ਹੋਰ ਜਿਹੜੇ ਇੰਡੀਅਨ ਬੈਂਕ ਨੇ ਉਹਨਾਂ ਦੇ ਕੋਲ ਜਿਹੜਾ ਵਾ 676 ਟਨ ਜਿਹੜਾ ਉਹ ਸੋਨਾ ਵਾ, ਅਤੇ 300 ਟਨ ਜਿਹੜਾ ਉਹ ਬਾਕੀ ਬੈਂਕਾਂ ਦੇ ਕੋਲ ਆ। ਅਤੇ ਸਾਡੇ 676 ਪਲੱਸ 300 ਲਾ ਲਓ ਤੁਸੀਂ, ਕਿੰਨਾ ਹੋ ਗਿਆ 9,976, ਸਾਡੀਆਂ ਔਰਤਾਂ ਕੋਲ ਕਿੰਨਾ ਵਾ 21,733 ਟਨ। ਸੋ ਇੰਨਾ ਜ਼ਿਆਦਾ ਮਤਲਬ ਬੈਂਕਾਂ ਨਾਲੋਂ ਵੱਧ ਸੋਨਾ ਇਸ ਅਨੁਮਾਨ ਦੇ ਮੁਤਾਬਿਕ ਸਾਡੀਆਂ ਔਰਤਾਂ ਦੇ ਕੋਲ ਆ। ਜੇ ਆਪਾਂ ਕੁੱਲ ਗੱਲ ਹੁਣ ਇਸ ਹਿਸਾਬ ਦੇ ਨਾਲ ਕਰੀਏ ਤਾਂ ਵਰਲਡ ਗੋਲਡ ਕੌਂਸਲ ਦੀ ਰਿਪੋਰਟ ਕਹਿੰਦੀ ਆ ਕਿ ਭਾਰਤ ਦੇ ਸੋਨੇ ਦਾ 50% ਜਿਹੜਾ ਵਾ ਉਹ ਇਸ ਟਾਈਮ ਜਿਹੜੀ ਡਿਮਾਂਡ ਆ ਉਹਦੀ, ਉਹ 50% ਡਿਮਾਂਡ ਜਿਹੜੀ ਆ ਉਹ ਮਿਡਲ ਕਲਾਸ ਦੇ ਵਿੱਚੋਂ ਆਉਂਦੀ ਆ। ਹਾਂਜੀ, ਸੋ ਮਿਡਲ ਕਲਾਸ ਇਸ ਕਰਕੇ ਭਾਰਤ ਦੇ ਵਿੱਚ ਬਚੀ ਆ, ਇਸ ਕਰਕੇ ਆਪਾਂ ਬੈਸਟ ਮੰਨਦੇ ਹਾਂ ਕਿ ਸਾਡੇ ਸਰਵਾਈਵਲ ਇਸ ਵਜ੍ਹਾ ਕਰਕੇ ਸੌਖੇ ਨੇ। ਸੋ ਇੱਕ ਸਮਾਂ ਹੀ ਕਹਿੰਦੇ ਜਦੋਂ ਚੀਨ ਨਹੀਂ ਨਾ ਰੁਝਾਨ ਵਿਖਾਉਂਦਾ, 2009 ਦੇ ਵਿੱਚ ਚੀਨ ਜਿਹੜਾ ਇਸ ਮਾਮਲੇ ਦੇ ਵਿੱਚ ਭਾਰਤ ਤੋਂ ਅੱਗੇ ਨਿਕਲਿਆ ਵਾ, ਉਸ ਤੋਂ ਪਹਿਲਾਂ ਭਾਰਤ ਤੋਂ ਪਿੱਛੇ ਰਿਹਾ। 2021 ਦੇ ਵਿੱਚ ਭਾਰਤ ਨੇ 611 ਟਨ ਸੋਨੇ ਦੀ ਜਿਊਲਰੀ ਜਿਹੜੀ ਆ ਉਹ ਖਰੀਦੀ ਸੀ, ਅਤੇ ਚੀਨ ਨੇ 673। ਹਾਲੇ ਵੀ ਕੋਈ ਬਹੁਤ ਲੰਮਾ ਚੌੜਾ ਫਰਕ ਨਹੀਂ ਆ, ਹਾਲੇ ਆਪਾਂ ਦੂਸਰੇ ਨੰਬਰ ਦੇ ਉੱਤੇ ਜ਼ਰੂਰ ਇਸ ਸਿਲਸਿਲੇ ਦੇ ਵਿੱਚ ਆਪਾਂ ਚਲੇ ਗਏ। ਸੋਨੇ ਦੀਆਂ ਕੀਮਤਾਂ ਕਿੰਨੀਆਂ ਕੁ ਵਧੀਆਂ ਨੇ, ਇੱਕ ਮੋਟੀ ਜੀ ਇਹਦੇ ਉੱਤੇ ਝਾਤ ਮਾਰ ਲੈਂਦੇ। 1947 ਦੇ ਵਿੱਚ ਸੋਨੇ ਦੀਆਂ ਕੀਮਤਾਂ ਜਿਹੜੀਆਂ 10 ਗ੍ਰਾਮ ਦੀਆਂ, ਯਾਨੀ ਕਿ 1 ਤੋਲੇ ਦੀਆਂ ਭਾਰਤੀ ਰੁਪਈਏ ਦੇ ਹਿਸਾਬ ਦੇ ਨਾਲ ਜੋ ਰਿਕਾਰਡ ਮਿਲੇ ਨੇ 88 ਰੁਪਈਏ ਤੇ 62 ਪੈਸੇ ਸੀ 1 ਤੋਲਾ ਸੋਨਾ।
1 ਤੋਲਾ
88 ਰੁਪਈਏ ਤੇ 62 ਪੈਸੇ ਜਦੋਂ ਆਪਾਂ ਆਜ਼ਾਦ ਹੋਏ ਹਾਂ।
ਓਕੇ,
ਅਤੇ ਇਹ ਹੁਣ ਇਸ ਟਾਈਮ ਦੇ ਉੱਤੇ ਆਪਾਂ ਚਲੋ ਦੱਸ ਹੀ ਚੁੱਕੇ ਹਾਂ, ਪਿਛਲੇ ਸਾਲ ਲਈ ਵੱਧ ਕੇ ਤਾਂ 58,000 ਤੇ 270 ਦੇ ਉੱਤੇ ਇਹ ਪਹੁੰਚ ਗਿਆ। ਅਤੇ ਅੱਜ ਤੱਕ ਦਾ ਇਹ ਰਿਕਾਰਡ ਆ ਕਿ ਇੱਕ ਵਾਰੀ ਸਿਰਫ 47 ਤੋਂ ਜਿਹੜਾ ਉਹ 64 ਤੱਕ ਜਾਂਦਿਆਂ ਜਿਹੜਾ ਇੱਕ ਵਾਰੀ ਆਪਾਂ ਹਲਕਾ ਜਿਹਾ ਥੱਲੇ ਆਏ ਹਾਂ
ਜੀ,
ਅਤੇ ਉਸ ਤੋਂ ਬਾਅਦ ਇਹ ਆਪਾਂ ਕਦੀ ਵੀ ਜਿਹੜਾ ਕੋਈ ਬਹੁਤ ਲੰਮਾ ਚੌੜਾ ਕੋਈ ਫਰਕ ਨਹੀਂ ਵੇਖਿਆ
ਜੀ,
ਥੱਲੇ ਨਹੀਂ। ਹਾਂ ਥੱਲੇ ਆਏ ਨੇ, ਮਤਲਬ ਭਾਅ ਜਿਹੜੇ ਥੱਲੇ ਆਉਂਦਾ ਵਾ ਕਈ ਸਾਲਾਂ ਦੇ ਵਿੱਚ ਆਇਆ ਵਾ,
ਪਰ ਜਿਹੜਾ ਪਿਛਲਾ ਹੁੰਦਾ ਉਦੋਂ ਥੱਲੇ ਨਹੀਂ ਆਉਂਦਾ, ਜਿਹੜਾ ਪਿਛਲਾ ਮਤਲਬ ਇੰਨਾ ਥੱਲੇ
ਨਹੀਂ ਆਇਆ ਕਦੇ ਵਿੱਚ ਆਇਆ ਵਾ। ਜਦੋਂ ਮੰਨ ਲਓ ਤੁਸੀਂ ਇਹ ਆਇਆ ਵਾ ਜਦੋਂ 64 'ਚ ਚੈੱਕ ਕੀਤਾ ਗਿਆ ਤਾਂ 47 ਨਾਲੋਂ 64 ਦੇ ਵਿੱਚ ਸਗੋਂ ਘੱਟ ਪਾਇਆ, 63 ਰੁਪਈਏ ਤੇ 25 ਪੈਸੇ ਸਾਰੀ ਕੀਮਤ ਰਹਿ ਗਈ, ਹੈ ਨਾ। ਫਿਰ ਆਪਾਂ ਜਦੋਂ ਆਪਾਂ ਫਿਰ ਵਧਣਾ ਸ਼ੁਰੂ ਹੋਇਆ, 1-2 ਥਾਵਾਂ ਦੇ ਉੱਤੇ ਹੋਰ ਮੈਂ ਜੇ ਰਿਪੋਰਟ ਦੇ ਉੱਤੇ ਝਾਤੀ ਮਾਰੀ, ਇਹ ਘਟਿਆ ਸੀ। ਜਿੱਦਾਂ 95 ਦੇ ਵਿੱਚ ਸਾਡੇ ਕੋਲ 4680 ਦੇ ਉੱਤੇ ਪਹੁੰਚ ਗਿਆ ਸੀ ਸੋਨਾ, ਅਤੇ 2000 ਦੇ ਵਿੱਚ 4400 ਦੇ ਉੱਤੇ ਆ ਗਿਆ, ਯਾਨੀ ਕਿ 680 ਦਾ ਡਰੋਪ ਆਇਆ। ਘਟਦਾ ਵਾ ਪਰ ਉਹ ਘੱਟ ਕੇ ਫਿਰ ਅਗਲੇ ਸਾਲਾਂ ਦੇ ਵਿੱਚ ਜਿਹੜਾ ਉਨਾ ਹੀ ਦੂਣਾ ਬੈਕਫਾਇਰ ਕਰਦਾ। ਫੋਰ ਐਗਜ਼ਾਮਪਲ 95 ਦੇ ਵਿੱਚ 4680 ਹੀ ਤੋਲੇ ਦਾ ਰੇਟ ਹੈ, 2000 ਦੇ ਵਿੱਚ 4400 ਆਇਆ, ਅਤੇ ਜਿੰਨਾ ਇਹ ਘਟਿਆ 680 ਘਟਿਆ ਉਹਦਾ ਜ਼ਿਆਦਾ ਬਾਊਂਸ ਬੈਕ ਕਰਕੇ 2005 ਦੇ ਵਿੱਚ 7000 ਤੇ ਪਹੁੰਚ ਗਿਆ ਸਿੱਧਾ, ਅਤੇ 2010 ਤੱਕ ਪਹੁੰਚਦਿਆਂ 18000 ਤੇ 18.5 ਦੇ ਉੱਤੇ ਜਿਹੜਾ ਉਹ ਪਹੁੰਚ ਜਾਂਦਾ। ਅਤੇ ਹੁਣ ਤਾਂ ਕੋਈ ਮੇਚ ਬੰਨਾ ਹੀ ਨਹੀਂ, ਹੁਣ ਤਾਂ ਆਪਾਂ ਨੂੰ ਪਤਾ ਵਾ ਵੀ ਕਿਹੜੇ ਹਿਸਾਬ ਦੇ ਨਾਲ ਕਿੱਦਾਂ ਸਾਰਾ ਮਾਹੌਲ ਚੱਲ ਰਿਹਾ। 2020 ਤੱਕ ਪਹੁੰਚਦੇ 48,651 ਔਸਤਨ ਜਿਹੜਾ ਸੋਨੇ ਦੀ ਕੀਮਤ 1 ਗ੍ਰਾਮ 10 ਗ੍ਰਾਮ ਦੀ ਜਿਹੜੀ ਉਹ ਰਿਕਾਰਡ ਕੀਤੀ ਗਈ, 24 ਕੈਰਟ ਦੀ ਗੱਲ ਕਰ ਰਹੇ ਹਾਂ।
ਜੀ ਜੀ ਜੀ।
ਅਤੇ 2023 ਤੱਕ ਜਿਹੜਾ ਉਹ 58,270 ਦੇ ਉੱਤੇ ਟਿਕਿਆ ਸੀ, ਅਤੇ ਹੁਣ ਅੱਜ ਜੋ ਆਪਾਂ ਚੈੱਕ ਕੀਤਾ ਲਗਭਗ ਅੱਜ ਦਾ ਰੇਟ ਜਿਹੜਾ ਉਹ ਹੈਗਾ ਵਾ 73,400 ਨੀਅਰਲੀ 74,000 ਹੋ ਗਿਆ। ਸੋ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਇਹਦੇ ਵਿੱਚ ਤੁਹਾਨੂੰ ਕਲੀਅਰ ਹੋਈਆਂ ਹੋਣਗੀਆਂ, ਜਿਹੜੀਆਂ ਤੁਹਾਨੂੰ ਸ਼ਾਇਦ ਇੰਟਰਸਟਿੰਗ ਲੱਗੀਆਂ ਹੋਣ। ਸੋ ਮਾਣ ਕਰੋ ਜੇਕਰ ਤੁਸੀਂ ਬੀਬੀਆਂ ਤੁਹਾਡੀਆਂ ਸੋਨਾ ਮੰਗਦੀਆਂ, ਤੁਹਾਡੇ ਕੋਲ ਜੇ ਹੈਗਾ ਵਾ ਕੋਈ ਥੋੜ੍ਹੀ ਬਹੁਤੀ ਕਪੈਸਿਟੀ ਤੇ ਬਿਹਤਰ ਆ ਵੀ ਇੱਧਰ ਉੱਧਰ ਨਜਾਇਜ਼ ਕਿਤੇ ਉਹ ਨਾ ਖਰਚਣ। ਸੋ ਉੱਧਰੋਂ ਹਟਾ ਕੇ ਤੇ ਤੁਸੀਂ ਇਹ ਤੁਹਾਡੇ ਹਮੇਸ਼ਾ ਹੀ ਕਦੀ ਵੀ ਕਿਤੇ ਤੁਹਾਡੇ ਕੰਮ ਆਜੂਗਾ। ਇੱਕ ਸਮਾਂ ਹੀ ਜਦੋਂ ਕਹਿੰਦੇ ਸੋਨੇ ਦੇ ਵਿੱਚ ਜਾਂ ਚਾਂਦੀ ਦੇ ਵਿੱਚ ਹੀ ਜਿਹੜਾ ਉਹ ਕੀਤਾ ਜਾਂਦਾ ਸੀ,
ਯੈਸ ਇਨਵੈਸਟ
ਨਹੀਂ ਈਵਨ ਆਦਾਨ ਪ੍ਰਦਾਨ ਵੀ, ਹੈ ਨਾ, ਜਿਹੜੀ ਆਪਣਾ ਆਪਾਂ ਭੁਗਤਾਨ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ। ਇਹ ਫਿਰ ਅਮਰੀਕਾ ਨੇ ਆ ਕੇ ਜਿਹੜਾ ਇਹ ਚੇਂਜ ਕੀਤਾ, ਫਿਰ ਆਪਣੇ ਡਾਲਰ ਨੂੰ ਇਹਨਾਂ ਨੇ ਉਸ ਹਿਸਾਬ ਦੇ ਨਾਲ ਉਹ ਕਰ ਲਿਆ, ਅਤੇ ਉਹਦੇ ਨਾਲ ਹੋਰ ਜ਼ਿਆਦਾ ਫਾਇਦਾ ਸੀ ਸਾਨੂੰ ਜਦੋਂ ਸੋਨੇ ਦੇ ਵਿੱਚ ਲੈਣ ਦੇਣ ਹੁੰਦਾ ਸੀ। ਅਤੇ ਉਸ ਸਮੇਂ ਜਿਹੜਾ ਕਿਉਂਕਿ ਇੰਡੀਆ ਦੇ ਕੋਲ ਸਾਡੇ ਕੋਲ ਘਰੋ ਘਰੀ ਜਿਹੜਾ ਸੋਨਾ ਵਾ ਉਸ ਹਿਸਾਬ ਦੇ ਨਾਲ ਸਾਨੂੰ ਹੋਰ ਜ਼ਿਆਦਾ ਫਾਇਦਾ ਸੀ। ਸੋ ਇਹ ਮੋਟੀ ਮੋਟੀ ਜੀ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੱਕ ਹੋਰ ਚੀਜ਼ ਇਹਦੇ ਨਾਲ ਰਿਲੇਟਿਡ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਣਾ ਵੇਖੋ ਜ਼ਮੀਨ ਦੇ ਮੁਕਾਬਲੇ ਵੀ ਜੇ ਤੁਸੀਂ ਵੇਖੋ ਤਾਂ ਇੱਕ ਕੰਪੈਰੀਜ਼ਨ ਈਵਨ ਆਸਟ੍ਰੇਲੀਆ ਦਾ, ਕਿਉਂਕਿ ਆਪਾਂ ਆਸਟ੍ਰੇਲੀਆ 'ਚ ਰਹਿ ਰਹੇ ਹਾਂ, ਮੈਂ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਸਟ੍ਰੇਲੀਆ ਦੇ ਜੇਕਰ ਆਪਾਂ ਗੱਲ ਕਰੀਏ ਇੱਥੋਂ ਦੇ ਰੁਝਾਨ ਦੀ, ਅਤੇ ਜਿਹੜਾ ਪਿਛਲੇ 10 ਸਾਲਾਂ ਦਾ ਵੀ ਈਵਨ ਆਪਾਂ ਜੇ ਲਿਖੇ ਜੋਖੇ ਦੇ ਉੱਤੇ ਆਪਾਂ ਝਾਤੀ ਮਾਰੀਏ, ਅਤੇ ਜ਼ਮੀਨ ਦੇ ਮੁਕਾਬਲੇ ਜਿਹੜੇ ਜਿਹੜੇ ਲੋਕਾਂ ਨੇ ਸੋਨੇ ਦੇ ਵਿੱਚ ਇਨਵੈਸਟ ਕੀਤਾ ਸੀ ਉਹ ਜ਼ਿਆਦਾ ਫਾਇਦੇ ਦੇ ਵਿੱਚ ਰਹੇ ਨੇ
ਜੀ, ਟਰੂ,
ਉਹਨਾਂ ਨੇ ਜ਼ਿਆਦਾ ਫਾਇਦਾ ਖੱਟਿਆ।
ਯੈਸ,
ਸੋ ਇਹ ਹੁਣ ਤੱਕ ਦੇ ਲਿਖੇ ਜੋਖੇ ਨੇ। ਕੱਲ੍ਹ ਨੂੰ ਕੀ ਬਣਦਾ ਵਾ, ਕਿਹੜੇ ਤਰੀਕੇ ਨਾਲ, ਹਾਂ ਚਾਂਦੀ ਵੀ ਕੋਈ ਬਹੁਤੀ ਪਿੱਛੇ ਨਹੀਂ ਗਈ,
ਉਹ ਚਾਂਦੀ ਛਾਲਾ ਮਾਰਦੀ ਆ ਰਹੀ ਹੈ,
ਅਤੇ ਚਾਂਦੀ ਸੋਨੇ ਨਾਲੋਂ ਵੀ ਜੇ ਐਵਰੇਜ ਵਾਈਜ਼ ਦੇਖੀਏ ਅਤੇ ਸੋਨੇ ਨਾਲੋਂ ਵੀ ਵੱਧ ਚਾਂਦੀ ਦੇ ਰੇਟ ਵੱਧ ਰਹੇ ਨੇ
ਜੀ।
ਸੋ ਜੇਕਰ ਤੁਸੀਂ ਚਾਂਦੀ ਦੇ ਵਿੱਚ ਵੀ ਇਨਵੈਸਟ ਕਰ ਰਹੇ ਹੋ ਤਾਂ ਉਹ ਵੀ ਕੋਈ ਬੁਰੀ ਉਹ ਨਹੀਂ ਆ
ਇਨਵੈਸਟਮੈਂਟ,
ਤੁਹਾਡੀ ਇਨਵੈਸਟਮੈਂਟ ਅੱਜ ਦੇ ਦਿਨ ਜੇਕਰ ਤੁਸੀਂ ਇੱਕ ਓਜ਼ ਤੁਸੀਂ ਖਰੀਦਦੇ ਹੋ ਜਿਹੜਾ ਕਿ 33 ਗ੍ਰਾਮ ਦਾ ਹੁੰਦਾ ਮੇਰੇ ਖਿਆਲ, ਹੈ ਨਾ,
33.3
ਸ਼ਾਇਦ, ਹੈ ਨਾ, ਅਤੇ ਇਹ 3687 ਰੁਪਈਏ ਤੇ 47 ਪੈਸੇ ਦਾ ਤੁਹਾਨੂੰ ਅੱਜ ਦੇ ਦਿਨ ਮਿਲ ਰਿਹਾ ਵਾ। ਅਤੇ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਤੁਸੀਂ ਇਹਨੂੰ ਕਿਸੇ ਵੇਲੇ ਵੀ ਵੇਚ ਵੀ ਸਕਦੇ ਹੋ, ਜਿਹਦੇ ਕੋਲੋਂ ਤੁਸੀਂ ਖਰੀਦਿਆ ਵਾ ਉਸੇ ਦੀ ਮੋਹਰ ਉੱਤੇ ਹੁੰਦੀ ਆ, ਉਹ ਨਾਲ ਦੀ ਨਾਲ ਤੁਹਾਨੂੰ ਵੇਚਣ ਵਾਲਾ ਵੀ ਪ੍ਰਾਈਜ਼ ਜਿਹੜਾ ਉਹ ਨਾਲ ਦੀ ਨਾਲ ਹੀ ਤੁਹਾਨੂੰ
ਜੀ
ਦੱਸ ਦਿੰਦੇ ਆ। ਸੋ ਇਹ ਸੀਗਾ ਸੋਨੇ ਦਾ ਲੇਖਾ ਜੋਖਾ, ਅਤੇ ਹੁਣ ਅੱਗੇ ਚੱਲ ਕੇ ਤਾਂ ਆਪਾਂ ਵਿਆਹ ਦੀ ਗੱਲ ਕਰਦੇ ਹਾਂ
ਜੀ। ਆਰ ਜੇ ਕਰਨਗੇ ਵਿਆਹ ਦੀ ਗੱਲ, ਅਤੇ ਮੈਂ ਕਰੂੰਗੀ ਇਕੱਠੇ ਹੋ ਕੇ ਜਾਣ ਦੀ ਗੱਲ
ਹੋ
ਗਈ ਐਗਜੈਕਟਲੀ ਨਹੀਂ ਮਾਈਂਡ ਅਪ ਕਰਕੇ ਆਈ ਮੀਨ ਉਹ ਪਤਾ ਕੀ ਹੈ ਜਦੋਂ ਪੰਜਾਬ ਇੰਗਲਿਸ਼ ਨੂੰ ਪੰਜਾਬੀ 'ਚ ਕਰੋ ਉਹਨਾਂ ਦਾ ਕੁਛ ਮਤਲਬ ਹੋਰ ਹੋ ਜਾਂਦਾ ਜਿੱਦਾਂ ਉਹਨੇ ਰੀਸੈਂਟਲੀ ਕਿ ਦੱਸਿਆ ਨਾ ਗੱਲ ਇੱਕ ਮੁੰਡਾ ਮਿਲਿਆ ਵਿਚਾਰਾ ਵਿਆਹ ਕਰਾਉਣ ਆਇਆ ਸੀ ਉਰੇ ਉੱਥੋਂ ਯੂਕੇ ਤੋਂ
ਜੀ
ਆਪਣੇ ਸਹੁਰਿਆਂ ਨੂੰ ਇਨਵੈਸਟ ਖੁਸ਼ ਕਰਨ ਦੇ ਚੱਕਰ 'ਚ ਕਹਿੰਦਾ ਜੀ ਮੈਂ ਹੈੱਡ ਤੋਂ ਪਾਠ ਕਰ ਲੈਂਦਾ ਹਾਂ
ਕੀ ਕਰ ਲੈਂਦਾ
ਮੈਂ ਹੈੱਡ ਨਾਲ ਪਾਠ ਕਰ ਲੈਂਦਾ ਹਾਂ ਮੂੰਹ ਜਵਾਨੀ
ਅੱਛਾ ਅੱਛਾ ਓਕੇ
ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਜੀ ਮੈਂ ਮੰਗਦੀ ਹਾਂ ਤੁਹਾਤੋਂ ਇਜਾਜ਼ਤ ਜਾਣ ਦੀ ਅਤੇ ਉਮੀਦ ਕਰਦੇ ਹਾਂ ਤੁਸੀਂ ਮੇਰੀਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਮਾਫ਼ ਕਰ ਦਿਓਗੇ ਔਰ ਅਗਲੀ ਵਾਰੀ ਮੈਂ ਵਾਅਦਾ ਕਰਦੀ ਹਾਂ ਕਿ ਬਿਹਤਰ ਕਹਿਣ ਦੀ ਔਰ ਬਿਹਤਰ ਸੁਣਾਉਣ ਦੀ ਔਰ ਇਸੇ ਵਾਅਦੇ ਨਾਲ ਮੈਂ ਤੁਹਾਤੋਂ ਮੰਗਦੀ ਹਾਂ ਜੀ ਇਜਾਜ਼ਤ ਅਤੇ ਅੱਜ ਤੁਹਾਨੂੰ ਮਿਲਣਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸੋ ਮੇਰੇ ਵੱਲੋਂ ਹੈ ਜੀ
ਬਾਏ ਬਾਏ ਟਾਟਾ ਇੱਕ ਸਵਾਲ ਸ਼ਾਇਦ ਤੁਹਾਨੂੰ ਤੁਸੀਂ ਇਹਦਾ ਜਵਾਬ ਬਿਹਤਰ ਦੇ ਸਕੋ ਮੈਨੂੰ ਸਮਝ ਨਹੀਂ ਲੱਗੀ ਕਹਿੰਦੇ ਕਿ ਜੁਐਲਰੀ ਬਣਾਉਣੀ ਚਾਹੀਦੀ ਆ ਜਾਂ ਜਾਂ ਸੈੱਟ ਦੋਵੇਂ ਚੀਜ਼ਾਂ ਸੇਮ ਨਹੀਂ ਆ
ਜੁਐਲਰੀ ਬਣਾਉਣੀ ਚਾਹੀਦੀ ਹੈ ਜਾਂ ਸੈੱਟ
ਹਾਂਜੀ
ਜੁਐਲਰੀ ਲੋਕੋ ਜਦੋਂ ਤੁਸੀਂ ਗਹਿਣਾ ਬਣ ਜਾਂਦਾ ਨਾ ਚਾਹੇ
ਮੈਨੂੰ ਲੱਗਦਾ ਵਾ ਮੈਨੂੰ ਇਹ ਲੱਗਾ ਇਹ ਸਵਾਲ ਸ਼ਾਇਦ ਇਹ ਪੁੱਛਣਾ ਚਾਹ ਰਿਹਾ ਕਿ ਸਾਨੂੰ ਜਿਹੜਾ ਸੋਨੇ ਜਿਹੜਾ ਬਣੇ ਗਹਿਣਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਵਾ ਜਾਂ ਫਿਰ ਸਾਨੂੰ ਜਿਹੜਾ ਸੋਨਾ ਸੋਲਿਡ ਮਿਲ ਜਾਂਦਾ ਸ਼ਾਇਦ ਇਹ ਸਵਾਲ
ਮੈਨੂੰ ਵੀ ਇੱਦਾਂ ਹੀ ਲੱਗ ਰਿਹਾ ਹੈ
ਕਿ ਦੋਵੇਂ ਚੀਜ਼ਾਂ ਸੇਮ ਹੀ ਨੇ ਸੈੱਟ ਜੁਐਲਰੀ ਸੇਮ ਹੀ ਹੋਗੀ
ਕਿਉਂਕਿ ਉਹੀ ਮੈਂ ਦੱਸਣ ਦੀ ਕੋਸ਼ਿਸ਼ ਕਰ ਰਹੀ ਕਿ ਜੇ ਸੈੱਟ ਆ ਚਾਹੇ ਚਾਹੇ ਟੁੱਟੀਆਂ ਹੋਈਆਂ ਚੀਜ਼ਾਂ ਨੇ ਜਿੱਦਾਂ ਯੂ ਨੋ ਈਅਰਿੰਗਸ ਹੋ ਗਏ ਜਾਂ ਰਿੰਗਸ ਹੋ ਗਈਆਂ ਜਾਂ ਉਹ ਤੁਸੀਂ ਆਪਣੇ ਸ਼ੌਂਕ ਲਈ ਲੈਣੀਆਂ ਤਾਂ ਲੈ ਸਕਦੇ ਹੋ ਜੀ ਸੱਦ ਕੇ ਲਓ ਉਹਨਾਂ ਦਾ ਵੀ ਪ੍ਰਾਈਜ਼ ਵਧੂਗਾ ਹੀ ਪਰ ਜੇ ਤੁਸੀਂ ਇਨਵੈਸਟ ਕਰਨ ਦੇ ਪੱਖ ਤੋਂ ਲੈਣਾ ਤਾਂ ਮੈਂ ਪ੍ਰੈਫਰ ਕਰੂੰਗੀ ਪਰਸਨਲੀ ਕਿ ਤੁਸੀਂ ਸੋਲਿਡ ਗੋਲਡ ਲੈ ਕੇ ਰੱਖੋ ਕਿਉਂਕਿ ਉਹਨੂੰ ਜੋ ਤੁਸੀਂ ਵੇਚਣਾ ਹੁੰਦਾ ਉਹ 'ਚ ਤੁਹਾਨੂੰ ਘਾਟਾ ਘੱਟ ਪੈਂਦਾ ਹੈ
ਉਹਦੇ 'ਚ ਘਾਟ ਨਹੀਂ ਹੁੰਦੀ ਉਹੀ ਪੁੱਛਿਆ ਇਹਨਾਂ ਨੇ ਵੀ ਕੋਇਨ ਖਰੀਦੀਏ ਕੋਇਲ ਆਪਣਾ ਜਿਹਨੂੰ ਕੀ ਕਹਿ ਦਿੰਦੇ ਇੱਥੇ
ਬੁਲੀਅਨ
ਬਿਲੀਅਨ ਹਾਂ ਬਿਲੀਅਨ
ਸੌਰੀ ਜਾਂ ਤਾਂ ਜਿਹੜੀ ਸਿੱਕਾ ਨਾ ਸਿੱਕੇ ਨਾਲੋਂ ਵੀ ਬਿਹਤਰ ਸਿੱਕਾ ਆ ਕਿ ਸਿੱਕੇ 'ਚ ਜਿਹੜੀ ਮੇਰੀ ਰਿਸਰਚ ਰਹੀ ਹੈ ਸੋਫਰ ਨਾ ਸਿੱਕੇ 'ਚ ਹੁੰਦਾ ਕਿ ਸਿੱਕਾ ਕਿਹੜੇ ਸਾਲ 'ਚ ਆਇਆ ਅਤੇ ਉਹਦੇ 'ਚ ਕਿਸ ਚੀਜ਼ ਦੀ ਮੋਹਰ ਲੱਗੀ ਹੈ ਉਸ ਹਿਸਾਬ ਨਾਲ ਉਹਦੀ ਵੈਲਿਊ ਅਪ ਥੋੜ੍ਹੀ ਜਿਹੀ ਅਪ ਡਾਊਨ ਹੁੰਦੀ ਹੈ ਜੇ ਤੁਸੀਂ ਟੋਟਲੀ ਔਰ ਟੋਟਲੀ ਇਨਵੈਸਟਮੈਂਟ ਪਰਪਸ ਲੈਣਾ ਜਿਹੜਾ ਜਿਹੜੀ ਕਾਸਟ ਬਾਹਰ ਆਉਂਦੀ ਹੈ ਨਾ ਜਿਹੜੀ ਬਿਲਕੁਲ ਠਿੱਪਾ ਜਿਹਾ ਹੁੰਦਾ ਹੈ ਉਹ ਲਓ ਉਹ ਜ਼ਿਆਦਾ ਬਿਹਤਰ
ਹਾਂਜੀ ਜੇ ਸੋ ਵੈਰੀ ਕਲੀਅਰ ਜੇ ਤੁਸੀਂ ਇਨਵੈਸਟਮੈਂਟ ਦੇ ਲਈ ਲੈਣਾ ਵਾ ਅਤੇ ਫਿਰ ਤੁਸੀਂ ਕੋਇਨ ਹੀ ਖਰੀਦੋ ਅਤੇ ਜੇ ਤੁਸੀਂ ਮੰਨ ਲਓ ਆਪਣੇ ਲੋਨ ਪਾਉਣ ਲਈ ਲੈਣਾ ਵਾ ਗਿਫਟ ਵਗੈਰਾ ਦਾ ਚੱਕਰ ਆ ਅਤੇ ਫਿਰ ਐਟਲੀਸਟ ਤੁਹਾਡੇ ਕੋਲ ਉਹੀ ਜਿਹੜਾ ਕੋਇਨ ਆ ਦੋ ਚੀਜ਼ਾਂ ਨੇ ਇੱਕ ਤਾਂ ਵੀ ਤੁਹਾਨੂੰ ਇਮੀਜੀਏਟ ਜੇ ਚਾਹੀਦਾ ਤੁਸੀਂ ਕਿਸੇ ਨੂੰ ਗਿਫਟ ਦੇਣਾ ਫਿਰ ਤਾਂ ਤੁਸੀਂ ਅਫਕੋਰਸ ਤੁਸੀਂ ਜੁਐਲਰੀ ਦੇ ਰੂਪ 'ਚ ਹੀ ਦਿਓਗੇ ਜੋ ਵੀ ਦਿਓਗੇ ਹੈ ਨਾ ਉਹ ਅਗਲੇ ਦੀ ਤੁਹਾਡੀ ਜਾਂ ਇਨਵੈਸਟਮੈਂਟ ਹੋ ਗਈ ਆਪਣੇ ਆਪ ਦੀ ਅਤੇ ਜੇ ਤੁਹਾਡੇ ਕੋਲ ਉੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਆ ਤੁਸੀਂ ਉੱਦਾਂ ਹੀ ਇਨਵੈਸਟ ਕਰਨਾ ਵਾ ਅਤੇ ਫਿਰ ਤੁਸੀਂ ਇਹ ਕੋਇਨ ਲੈ ਕੇ ਰੱਖ ਲਓ ਉਸ ਕੋਇਨ ਨੂੰ ਕਦੀ ਵੀ ਕਿਸੇ ਨੂੰ ਵੀ ਇੰਡੀਆ 'ਚ ਹੋ ਗਿਆ ਸਿੰਗਾਪੁਰ ਹੋ ਗਿਆ ਇੱਥੇ ਆਸਟ੍ਰੇਲੀਆ ਹੋ ਗਿਆ ਕਿਸੇ ਨੂੰ ਵੀ ਜਾ ਕੇ ਸੁਨਿਆਰੇ ਨੂੰ ਤੁਸੀਂ ਦੇ ਦੋਗੇ ਅਤੇ ਉਹ ਤੁਹਾਨੂੰ ਉਹਦੇ ਮੁਕਾਬਲੇ ਉਹਨਾਂ ਤੋਲ ਕੇ ਕੋਈ ਕਾਟ ਨਹੀਂ ਹੁੰਦੀ ਉਹਦੀ ਉਹਦੇ ਮੁਕਾਬਲੇ ਤੁਹਾਨੂੰ ਉਹਨਾਂ ਤੁਹਾਨੂੰ ਗਹਿਣਾ ਮਿਲ ਜੂਗਾ ਉਸ ਸਮੇਂ ਦਾ ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਪੈਸੇ ਹੀ ਆਪਣੇ ਜਿਹੜੇ ਆ ਉਹ ਇਨਵੈਸਟ ਕਰਕੇ ਸਾਈਡ ਦੇ ਉੱਤੇ ਰੱਖਿਆ ਸੋ ਮੈਂ ਆਸ ਕਰਦਾ ਕਿ ਤੁਹਾਡਾ ਇਹੋ ਹੀ ਸ਼ਾਇਦ ਸਵਾਲ ਹੋਊਗਾ ਅਤੇ ਇਹ ਹੁਣ ਸ਼ਾਇਦ ਤੁਹਾਨੂੰ ਜਵਾਬ ਮਿਲ ਗਿਆ ਹੋਊਗਾ ਥੈਂਕ ਯੂ ਧੰਨਵਾਦ ਕਹਿੰਦੇ ਗੁੱਡ ਇਨਵੈਸਟ ਇਨਫੋਰਮੇਸ਼ਨ ਸੋਨੇ ਦੀ ਅਤੇ ਲੱਗਦਾ ਸਾਡੀ ਸੇਲ ਕਹਿੰਦੇ ਕਿ ਵਧੂਗੀ ਵਧੇ ਜੀ ਵਧੇ ਤੁਹਾਡੀ ਸੇਲ
ਜੀ
ਆਪਣਾ ਮੇਰੇ ਖਿਆਲ ਦੇਵ ਜੁਐਲਰ ਵਾਲਿਆਂ ਦਾ ਸ਼ਾਇਦ ਮੈਸੇਜ
ਓਕੇ
ਵਧਣੀ ਚਾਹੀਦੀ ਆ ਵੀ ਸੇਲ ਜਿੱਥੇ ਇੰਨਾ ਵਧਿਆ ਪਿਆ ਵਾ ਰੇਟ ਅਤੇ ਉੱਥੇ ਸੇਲ ਵੱਧ ਜੇ ਅਤੇ ਹੋਰ ਕੀ ਚਾਹੀਦਾ ਨਾਲ ਬਹੁਤ ਮਜ਼ਾ ਆਇਆ ਕਹਿੰਦੇ ਕਿ ਰੀਲੇਮ ਪੁਆਇੰਟ ਸ਼ੋ ਐਟ ਰੋਡ ਲਿਵਰ ਅਰੀਨਾ ਅਤੇ ਰੰਗਬੰਨ ਛੱਡਿਆ ਅੱਛਾ ਸਰਤਾਜ ਦੇ ਸ਼ੋਅ ਦੀ ਗੱਲ ਕਰ ਰਹੇ ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਮੈਂ ਫਿਰ ਬੇਨਤੀ ਕਰੂੰਗਾ ਜੀ ਅੱਧੀਆਂ ਅਧੂਰੀਆਂ ਸਾਨੂੰ ਇਨਫੋਰਮੇਸ਼ਨਾਂ ਨਾ ਭੇਜਿਆ ਕਰੋ ਅਤੇ ਮੈਨੂੰ ਲੱਗਦਾ ਵਾ ਇਹਦੇ ਤੋਂ ਇਹ ਪ੍ਰਤੀਤ ਹੁੰਦਾ ਵਾ ਨੋਨੇ ਜੀ ਕਿ ਸੱਜਣ ਸੁਣਦੇ ਨਹੀਂ ਗੇ ਸਾਨੂੰ ਸਿਰਫ ਭੇਜ ਦਿੰਦੇ ਆ ਆਪਣੀਆਂ ਡਿਟੇਲਸ ਅਤੇ ਮੈਂ ਬੇਨਤੀ ਕਰਾਂ ਵੀ ਜਿੰਨਾ ਚਿਰ ਤੁਸੀਂ ਸੁਣਦੇ ਨਹੀਂ ਆ ਉਨਾ ਚਿਰ ਫਾਇਦਾ ਨਹੀਂ ਜੇ ਕੋਈ
ਸੋ ਟਰੂ
ਕਿਉਂਕਿ ਇਸ ਪੈਟਰਨ ਹੀ ਇੱਦਾਂ ਦਾ ਵਾ ਤੁਸੀਂ ਜੇ ਹੀ ਸੁਣੋਗੇ ਤਾਂ ਕੋਈ ਫਾਇਦਾ ਹੀ ਨਹੀਂ ਆ ਕਿਸੇ ਦਾ ਵੀ ਸੁਣੋਗੇ ਮੰਗੋਗੇ ਫਿਰ ਹੀ ਗੱਲ ਬਣਨੀ ਆ
ਅਸੀਂ ਮੈਚ ਮੇਕਿੰਗ ਨਹੀਂ ਕਰਦੇ ਸਿਰਫ ਔਰ ਸਿਰਫ ਰਿਸ਼ਤੇ ਅਨਾਊਂਸ ਕਰਦੇ ਹਾਂ ਜੋੜਦੇ ਨਹੀਂ ਆ
ਜੀ ਬਿਲਕੁਲ ਸੋ ਇੱਕ ਮਨ ਸਾਹਿਬ ਕਹਿੰਦੇ ਨੇ ਕਿ ਭਾਅ ਜੀ ਇਹਦਾ ਮਤਲਬ ਕਿ ਘਰ ਵਾਲੀ ਦਾ ਭਾਰ ਤੋਲ ਕੇ ਗੱਡੀ ਵਿੱਚ ਬਿਠਾਉਣ ਦੇ ਨਾਲ ਲਾਲ ਬੱਤੀ ਨਹੀਂ ਟੱਪਾਂਗੇ ਨੀ ਲੜਕੇ ਜੇ ਬੈਠੋਗੇ ਫਿਰ ਨਹੀਂ ਟੱਪਾਂਗੇ ਅਤੇ ਅਭੀ ਜੀ ਕਹਿੰਦੇ ਨੇ ਕਿ ਆਲ ਇੰਟਰਨੈਸ਼ਨਲ ਡੀਲਸ ਗੋਇੰਗ ਟੂ ਹੈਪਨ ਅਗੇਨ ਇਨ ਗੋਲਡ ਡੈਟ ਇਜ਼ ਆਲਸੋ ਅਨਦਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੋਰੀ ਤੁਸੀਂ ਅਤੇ ਵੈਸੇ ਧੰਨਵਾਦ ਤੁਹਾਡਾ ਇਹ ਇਨਫੋਰਮੇਸ਼ਨ ਦੇਣ ਦੇ ਲਈ ਬਹੁਤ ਸ਼ੁਕਰਾਨਾ ਜੀ ਤੁਹਾਡਾ ਅਤੇ ਆਓ ਜੀ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਕੋਲ ਬਹੁਤ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਮੈਂ ਕਹਿੰਦੇ ਅਕਸ਼ਰ ਜੂਲਰ ਤੋਂ ਆਪਾਂ ਕਰ ਰਹੇ ਮੈਸੇਜ ਸਿਡਨੀ ਅਕਸ਼ਰਾ ਜੂਲਰ ਜੇ ਤੁਸੀਂ ਸਿਡਨੀ ਦੇ ਵਿੱਚ ਸੋਨਾ ਤੁਸੀਂ ਲੈਣਾ ਦੇਣਾ ਚਾਹੁੰਦੇ ਹੋ ਤਾਂ ਫਿਰ ਅਕਸ਼ਰਾ ਜੂਲਰ ਵਾਲਿਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੇ ਕਿ ਅਦਾਰੇ ਦੀ ਮਦਦ ਕਰ ਰਹੇ ਨੇ ਉੱਥੇ ਅਤੇ ਇੱਥੇ ਮੈਲਬਰਨ ਦੇ ਵਿੱਚ ਧੁਨਾ ਜੂਲਰ ਅਤੇ ਦੇਵ ਜੂਲਰ ਸੋ ਇਹਨਾਂ ਦੇ ਕੋਲ ਤੁਸੀਂ ਜਾ ਸਕਦੇ ਹੋ ਅਤੇ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਦਿਓ ਪਤਾ ਨਹੀਂ ਕੋਈ ਫਾਇਦਾ ਹੋਣਾ ਕਿ ਨਹੀਂ ਹੋਣਾ ਕੋਈ ਮਹਿੰਗਾ ਹੀ ਬੜਾ ਹੈ ਉਹਦਾ ਹੈ ਵੀ ਚਾਹ ਕੌਫੀ ਤਾਂ ਬੰਦਾ ਪਿਆ ਹੀ ਸਕਦਾ ਨਾ
ਐਗਜੈਕਟਲੀ
ਇਜਾਜ਼ਤ ਦਿਓ ਜੀ ਰੱਬ ਰੱਖ
ਬਾਏ ਬਾਏ
ਹਾਂਜੀ ਹਾਂਜੀ ਓਏ ਹਾਂਜੀ 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 ਰੇਡੀਓ